ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪਹਿਲਾ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ, ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ, ਭੀਖਿਆ ਨਾਮ ਪੜੇ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ, ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ, ਭੀਖਿਆ ਨਾਮ ਪੜੇ। ਬਾਬਾ ਗੋਰਖ ਜਾਗੈ, ਗੋਰਖ ਸੋ ਜਿਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੈ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਚਮਰ ਛਤਰ ਦੇ ਮਾਲਕ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਵਾਰਗਾਹ ਸੱਚਖੰਡੀ ਸੰਗਤ ਦਾ ਆਨੰਦ ਲੈ ਰਹੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਬਡਭਾਗੇ ਹੋ ਜੋ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਆਪ ਸੰਗਤਾਂ ਹਾਜ਼ਰੀਆਂ ਲਵਾ ਰਹੇ ਹੋ, ਜਿੱਥੇ ਆਪ ਸੰਗਤਾਂ ਦੂਰੋਂ ਨੇੜਿਓਂ ਚੱਲ ਕਰਕੇ ਹਾਜ਼ਰ ਹੋਏ ਹੋ। ਉੱਥੇ ਦੁਨੀਆਂ ਦੇ ਕੋਨੇ ਕੋਨੇ ਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਉਹ ਵੱਖ ਵੱਖ ਮਾਧਿਅਮਾਂ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਵਾਕ ਨਾਲ ਵਿਚਾਰ ਨਾਲ ਜੁੜਦਾ ਹੈ। ਅੱਜ ਜੋ ਸਤਿਗੁਰਾਂ ਨੇ ਤਰੁੱਟ ਕਰਕੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਰਾਮਕਲੀ ਰਾਗ ਦੇ ਵਿੱਚ ਪਾਵਨ ਅੰਗ 877 ਦੇ ਉੱਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਸ਼ਬਦ ਬਖਸ਼ੇ ਹੈ। ਜਦੋਂ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਿੱਧ ਲੋਕ ਆਏ ਤਾਂ ਉਹਨਾਂ ਨੇ ਆ ਕਰਕੇ ਸਤਿਗੁਰੂ ਜੀ ਦੇ ਨਾਲ ਸਵਾਲ ਜਵਾਬ ਕੀਤੇ ਹੈ। ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਸਿੱਧਾਂ ਦਾ ਆਵਣਾ ਇਤਿਹਾਸ ਦੇ ਵਿੱਚ ਕਈ ਥਾਂ ਜ਼ਿਕਰ ਮਿਲਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇਹਨਾਂ ਨੇ ਆ ਕਰਕੇ ਆਪਣੇ ਉਮਰਾਂ ਦੇ ਹੰਕਾਰ ਦੀ ਗੱਲ ਕੀਤੀ। ਇਤਿਹਾਸ ਵਿੱਚ ਪ੍ਰਮਾਣ ਮਿਲਦਾ ਹੈ, ਜਦੋਂ ਭਰਥਰੀ ਵਰਗੇ ਜੋਗੀ ਆਏ, ਭਰਥਰੀ ਦੀ ਉਮਰ 1500 ਵਰ੍ਹੇ ਦੇ ਕਰੀਬ ਮੰਨੀ ਗਈ ਹੈ। ਇੰਨੀਆਂ ਇੰਨੀਆਂ ਲੰਮੀਆਂ ਉਮਰਾਂ ਵਾਲੇ ਜੋਗੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ, ਆ ਕਰਕੇ ਆਪਣੇ ਮਤ ਦੀ ਗੱਲ ਕਰਨ ਲੱਗੇ ਹੈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਸਿੱਖਿਆ ਦੇਣ ਲਈ ਬਾਣੀ ਦੇ ਵਿੱਚ ਬੇਅੰਤ ਸ਼ਬਦ ਉਚਾਰਨ ਕੀਤੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਯੋਗ ਮਤ ਨੂੰ ਜ਼ਿਕਰ ਕਰਦਿਆਂ ਹੋਇਆਂ ਬਾਣੀ ਦੇ ਵਿੱਚ ਬਚਨ ਕੀਤੇ ਆ, ਕਾਦੀ ਕੋੜ ਬੋਲ ਮਲ ਖਾਏ, ਬਾਹਮਣ ਨਾਵਹਿ ਜੀਆਂ ਘਾਏ, ਜੋਗੀ ਜੁਗਤ ਨ ਜਾਣੈ ਅੰਧ, ਤੀਨੇ ਉਹ ਜਾੜੇ ਕਾ ਬੰਧ। ਮਹਾਰਾਜ ਕਹਿੰਦੇ ਪ੍ਰਭੂ ਪ੍ਰਾਪਤੀ ਦੀ ਇਹਨਾਂ ਨੂੰ ਜੁਗਤੀ ਦੀ ਸੋਝੀ ਨਹੀਂ ਹੈ। ਪ੍ਰਭੂ ਮਾਲਕ ਵਾਹਿਗੁਰੂ ਦੇ ਦਰਸ਼ਨਾਂ ਦੀ, ਉਹਦੀ ਪ੍ਰਾਪਤੀ ਦੀ, ਉਹਦੀ ਬਖਸ਼ਿਸ਼ ਦੀ ਜੁਗਤੀ ਨਹੀਂ ਇਹ ਜਾਣਦੇ। ਇਸ ਸਰੀਰ ਨੂੰ ਸਾਧਣਾ ਉਮਰ ਲੰਮੀ ਕਰਨੀ ਜਾਣਦੇ ਹੈ, ਪਰ ਵਾਹਿਗੁਰੂ ਦੀ ਪ੍ਰਾਪਤੀ ਦੀ ਜੁਗਤੀ ਨਹੀਂ ਜਾਣਦੇ। ਉਸ ਪਾਸਿਓਂ ਇਹਨਾਂ ਨੂੰ ਸੋਝੀ ਨਹੀਂ ਹੈ, ਗਿਆਨ ਨਹੀਂ ਹੈ, ਉੱਧਰੋਂ ਅੰਧੇ ਨੇ। ਜੋਗੀ ਜੁਗਤ ਨਾ ਜਾਣਾ ਅੰਧ। ਫਿਰ ਜਿਹੜੇ ਮਨ ਹਟ ਕਰਕੇ ਬਾਹਰੀ ਚਿੰਨ ਧਾਰਨ ਕੀਤੇ ਹੈ, ਇਹਨਾਂ ਨੂੰ ਵੀ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ, ਕਿਉਂਕਿ ਵੱਡੇ ਵੱਡੇ ਰਾਜਿਆਂ ਨੂੰ ਇਹਨਾਂ ਨੇ ਘਰ ਬਾਰ ਛਡਾ ਕਰਕੇ ਕੰਨ ਪੜਵਾਏ ਬਿਲਾਵਲ ਦੀਆਂ ਮੁੰਦਰਾਂ ਕੱਚ ਵਾਂਗੂ ਬਿਲਾਵਲ ਮੰਨਿਆ ਉਹਦੀਆਂ ਮੁੰਦਰਾਂ ਕੰਨਾਂ ਵਿੱਚ ਪਵਾਈਆਂ ਘਰ ਬਾਰ ਛੁੜਾ ਕਰਕੇ ਉਹਨਾਂ ਨੂੰ ਮੰਗਣ ਤੇ ਮਜਬੂਰ ਕੀਤਾ ਗੋਪੀ ਚੰਦ ਰਾਜੇ ਵਰਗੇ ਭਰਥਰੀ ਰਾਜੇ ਵਰਗਿਆਂ ਦੇ ਜ਼ਿਕਰ ਮਿਲਦੇ ਆ ਭਰਥਰੀ ਹਰੀ ਜਿਨ੍ਹਾਂ ਦੇ ਜੀਵਨ ਦਾ ਜ਼ਿਕਰ ਮਿਲਦਾ ਕਿ ਬੜਾ ਵੱਡਾ ਰਾਜ ਭਾਗ ਇਹਨਾਂ ਦਾ ਪਰ ਗੋਰਖਨਾਥ ਨਾਲ ਮੇਲ ਹੋਣ ਕਰਕੇ ਉਹਨੇ ਗ੍ਰਿਸਤ ਨੂੰ ਨਿੰਦਿਆ ਪਰਿਵਾਰ ਨੂੰ ਨਿੰਦਿਆ ਘਰ ਬਾਰ ਨੂੰ ਨਿੰਦਿਆ ਇਹਦੇ ਮਨ ਦੇ ਵਿੱਚ ਗਧਾ ਵੈਰਾਗ ਪੈਦਾ ਕਰਕੇ ਇਹਨੂੰ ਘਰ ਬਾਰ ਰਾਜ ਭਾਗ ਛੁਡਾ ਦਿੱਤਾ ਤੇ ਇਹਨੂੰ ਆਪਣਾ ਚੇਲਾ ਬਣਾ ਲਿਆ ਕੰਨ ਪੜਵਾ ਕੇ ਇਹਦੇ ਮੁੰਦਰਾਂ ਪਵਾ ਦਿੱਤੀਆਂ ਜ਼ਿਕਰ ਮਿਲਦਾ ਇਹਦੇ ਜੀਵਨ ਦੇ ਵਿੱਚ ਕਿ ਜਿਸ ਵੇਲੇ ਆਪਣਾ ਰਾਜ ਭਾਗ ਛੱਡਿਆ ਰਾਜ ਭਾਗ ਛੱਡ ਕਰਕੇ ਜੰਗਲਾਂ ਨੂੰ ਤੁਰਿਆ ਉਸ ਸਮੇਂ ਦੇ ਮੁਤਾਬਕ ਤਾਂ ਆਪਣੇ ਨਾਲ ਇਹਨੇ ਇੱਕ ਸਰਾਣਾ ਲੈ ਲਿਆ ਇੱਕ ਪਾਤਰ ਲਿਆ ਭਾਂਡਾ ਲਿਆ ਰਸਤੇ ਦੇ ਵਿੱਚ ਇਹਨੇ ਹੋਰ ਜੋਗੀਆਂ ਨੂੰ ਵੇਖਿਆ ਤਾਂ ਸਰਾਣਾ ਅਤੇ ਭਾਂਡਾ ਵੀ ਛੱਡਿਆ ਅੱਗੇ ਕਹਿੰਦੇ ਰੇਤ 'ਤੇ ਤੁਰਿਆ ਜਾ ਰਿਹਾ ਸੂਰਜ ਦੀ ਚਮਕ ਪੈ ਰਹੀ ਹੈ ਨੇਤਰਾਂ ਦੇ ਵਿੱਚ ਵੈਰਾਗ ਦਾ ਜਲ ਸੀ ਕਿਸੇ ਨੇ ਪਾਨ ਚਵਾ ਕੇ ਥੁੱਕਿਆ ਹੋਇਆ ਉਹ ਪਾਨ ਦੀ ਪੀਕ ਥੁੱਕ ਜਿਹੜਾ ਹੈ ਦੂਰੋਂ ਇਹਨੂੰ ਇਉਂ ਲੱਗਦਾ ਸੂਰਜ ਦੀ ਚਮਕ ਨਾਲ ਜਿਵੇਂ ਕੋਈ ਕੀਮਤੀ ਲਾਲ ਪਿਆ ਹੁੰਦਾ ਮਨ ਵਿੱਚ ਆਇਆ ਕਿ ਬੜਾ ਕੀਮਤੀ ਲਾਲ ਭਾਸਦਾ ਹੈ ਉਸ ਕੀਮਤੀ ਲਾਲ ਨੂੰ ਚੁੱਕ ਕਰਕੇ ਮੈਂ ਕਿਸੇ ਨੂੰ ਦੇ ਦੇਵਾਂਗਾ ਉਹਦੀ ਗਰੀਬੀ ਦੂਰ ਹੋ ਜਾਵੇਗੀ ਤਾਂ ਉਸ ਵੇਲੇ ਕਹਿੰਦੇ ਲਾਲ ਦੇ ਧੋਖੇ ਨੇ ਉਹ ਥੁੱਕ ਦੇ ਵਿੱਚ ਹੱਥ ਪਾ ਲਿਆ ਜਦੋਂ ਸਾਰਾ ਹੱਥ ਥੁੱਕ ਨਾਲ ਲਿਬੜ ਗਿਆ ਫਿਰ ਬੜਾ ਵੈਰਾਗ ਅੰਦਰੋਂ ਆਇਆ ਇਹਨਾਂ ਨੇ ਤਿੰਨ ਗ੍ਰੰਥ ਲਿਖੇ ਆ ਵੈਰਾਗ ਸਤਕ ਨੀਤੀ ਸਤਕ ਅਤੇ ਸ਼ਿੰਗਾਰ ਸਤਕ ਜਿਹੜਾ ਵੈਰਾਗ ਸਤਕ ਹੈ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਲਿਖਦੇ ਨੇ ਕਿ ਵੱਡੇ ਵੱਡੇ ਮਹਿਲ ਹੀਰਿਆਂ ਨਾਲ ਜੜੇ ਹੋਏ ਮੈਂ ਛੱਡੇ ਰਾਣੀਆਂ ਦੇ ਸਾਥ ਛੱਡੇ ਪਰ ਰੇਮਣ ਧੋਖੇ ਲਾਲ ਕੇ ਪਰਿਓ ਪੀਕ ਮੈਂ ਹਾਥ ਰਤਨ ਜੜਤ ਮੰਦਰ ਤਜੇ ਅਰ ਸਖੀਆਂ ਕੇ ਸਾਥ ਰੇਮਣ ਧੋਖੇ ਲਾਲ ਕੇ ਪਰਿਓ ਪੀਕ ਮੈਂ ਹਾਥ ਲਾਲ ਦੇ ਧੋਖੇ ਪੀਕ ਥੁੱਕ ਵਿੱਚ ਹੱਥ ਪਾ ਲਿਆ ਭਾਵ ਅੰਦਰੋਂ ਸੋਝੀ ਨਹੀਂ ਹੋਈ ਗਿਆਨ ਨਹੀਂ ਹੋਇਆ ਝੂਠਾ ਹੀ ਵੈਰਾਗ ਸੀ ਘਰ ਬਾਰ ਛੱਡ ਕੇ ਵੀ ਉਹ ਲਾਲਸਾ ਨਹੀਂ ਤਿਆਗੀ ਗਈ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰਾ ਕੁਝ ਪ੍ਰਵਾਨ ਨਹੀਂ ਹੈ ਯੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਯੋਗ ਪਾਈ ਹੈ ਸਤਿਗੁਰ ਕਹਿ ਉਪਦੇਸ਼ ਭਾਈ ਗੁਰਦਾਸ ਜੀ ਵੀ ਨੇ ਵੀ ਜ਼ਿਕਰ ਕੀਤਾ ਹੈ ਕਿ ਜਿਸ ਵੇਲੇ ਜੋਗੀ ਸਤਿਗੁਰੂ ਦੀ ਹਜ਼ੂਰੀ ਵਿੱਚ ਆਏ ਵਿਚਾਰਾਂ ਚੱਲੀਆਂ ਭੰਗਰਨਾਥ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਸਵਾਲ ਕਰਨ ਲੱਗਿਆ ਕਿ ਤੁਸੀਂ ਗ੍ਰਿਸ਼ਤੀ ਕਿਉਂ ਹੋਏ ਹੋ ਤੁਸੀਂ ਪਰਿਵਾਰ ਕਿਉਂ ਰੱਖਿਆ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਨਾਨਕ ਆਖੇ ਭੰਗਰਨਾਥ ਤੇਰੀ ਮਾਉ ਕੁਚੱਜੀ ਆਹੀ ਮਹਾਰਾਜ ਕਹਿੰਦੇ ਆ ਭੰਗਰਨਾਥ ਤੇਰੀ ਮਾਂ ਗੋਰਖ ਗੁਰੂ ਰੂਪੀ ਮਾਂ ਤੇਰੀ ਮੱਤ ਰੂਪੀ ਮਾਂ ਕੁਚੱਜੀ ਹੈ ਖੋਟੇ ਚੱਜ ਵਾਲੀ ਹੈ ਉਹਨੂੰ ਚੱਜ ਨਹੀਂ ਹੈ ਸੋਝੀ ਨਹੀਂ ਹੈ ਭਾਂਡਾ ਧੋਏ ਨਾ ਜਾਤੇ ਹੋਣ ਤੇਰਾ ਸਰੀਰ ਰੂਪੀ ਹਿਰਦੇ ਰੂਪੀ ਭਾਂਡਾ ਮੱਤ ਬੁੱਧੀ ਰੂਪੀ ਭਾਂਡਾ ਧੋਣਾ ਨਹੀਂ ਆਉਂਦਾ ਉਸਨੂੰ ਕਿਉਂਕਿ ਗੁਰੂ ਨੇ ਹੀ ਸੇਵਕ ਦਾ ਹਿਰਦਾ ਸ਼ੁੱਧ ਕਰਨਾ ਨਾ ਤੇਰੀ ਗੁਰੂ ਰੂਪੀ ਮਾਂ ਕੁਚੱਜੀ ਖੋਟੇ ਚੱਜ ਵਾਲੀ ਹੈ ਉਹਨੂੰ ਸੋਝੀ ਨਹੀਂ ਹੈ ਕਿ ਤੇਰਾ ਭਾਂਡਾ ਹਿਰਦਾ ਕਿਵੇਂ ਸ਼ੁੱਧ ਕਰਨਾ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਅਨੁਸਾਰ ਭਾਈ ਗੁਰਦਾਸ ਜੀ ਕਹਿੰਦੇ ਹੋਏ ਅਤੀਤ ਗ੍ਰਹਿਸਥ ਤਾਜ ਫਿਰ ਉਹਨੂੰ ਕਿ ਘਰ ਮੰਗਣ ਜਾਈ ਅਤੀਤ ਹੋ ਜਾਂਦੇ ਆ ਘਰ ਬਾਰ ਛੱਡ ਕੇ ਪਰ ਜਦੋਂ ਭੁੱਖ ਲੱਗਦੀ ਹੈ ਵਸਤਰਾਂ ਦੀ ਲੋੜ ਪੈਂਦੀ ਹੈ ਫਿਰ ਗ੍ਰਹਿਸਥੀਆਂ ਦਾ ਬੂਹਾ ਖੜਕਾਉਂਦੇ ਆ ਮੰਗਦੇ ਆ ਜਾ ਕੇ ਫਿਰ ਹੋਰ ਚਿੰਨ ਜੇ ਧਾਰਨ ਕਰਦੇ ਆ ਸਤਿਗੁਰੂ ਜੀ ਨੇ ਪਰਿਵਾਰ ਨਹੀਂ ਕੀਤੇ ਆਓ ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ पावन शब्द द्वारा सिखिया बख्शिश करदे आ चित दीआं बिरतीआं नूं एकागर करके रंभ तत् सरवण करिए जी।
सतनाम श्री वाहिगुरु साहिब जी। राम कली महला पहला।
जगत गुरु आप नारायण परमेश्वर अकाल पुरख सतगुरु गरीब नवास श्री गुरु नानक देव साहब जी महाराज दा पावन शब्द राम कली राग दे विच धन गुरु अर्जन देव साहब जी ने पावन 870 अंग ते अंकित कीता।
सुरत शब्द साखी मेरी सिंगी बाजै लोक सुने।
सतगुरु महाराज सच्चे पातशाह जी नूं कहण लगे कि तुहाडी सिंगिंग किथे है। ए हरण दा जिहड़ा सिंग हुंदा ना उहनूं कोले रखदे आ उह बजाउंदे आ उहदे विच इक आवाज निकलदी आ उहनूं सिंगिंग कहिंदे आ। कहिंदे जी तुहाडी सिंगिंग किथे है। उहदी आवाज जिहड़ा वाजा वजदा है उह किथे है। तां सतगुरु कहिंदे भाई साडे कोले आ झूठियां सिंगियां नहीं है ਸਾਡੇ ਕੋਲੇ ਤਾਂ ਸੱਚੀ ਹੈ। ਕਹਿੰਦੇ ਜੀ ਕਿਹੜੀ ਹੈ ਸਾਨੂੰ ਤਾਂ ਦਿਸਦੀ ਨਹੀਂ। ਤਾਂ ਮਹਾਰਾਜ ਕਹਿੰਦੇ ਸੁਰਤ ਸ਼ਬਦ ਸਾਖੀ ਮੇਰੀ ਸਿੰਗੀ। ਜਿਹੜੀ ਸੁਰਤ ਹੈ ਇਹਨੂੰ ਸ਼ਬਦ ਦੇ ਵਿੱਚ ਜੋੜ ਲੈਣਾ। ਸਾਡੀ ਜਿਹੜੀ ਸੁਤਾ ਸੁਰਤ ਹੈ ਨਾ ਉਹ ਕਿਸੇ ਦੀ ਸੁਰਤ ਕਿੱਧਰ ਗਈ ਹੈ ਕਿਸੇ ਦੀ ਸੁਰਤ ਕਿਤੇ ਜੁੜੀ ਹੋਈ ਹੈ। ਬਚਪਨ ਦੇ ਵਿੱਚ ਸੁਰਤ ਜਿਹੜੀ ਹੈ ਉਹ ਮਾਂ ਦੇ ਦੁੱਧ ਵਿੱਚ ਹੁੰਦੀ ਆ। ਪਹਿਲਾਂ ਪਿਆਰ ਲੱਗਾ ਥਣ ਦੁੱਧ, ਫਿਰ ਜਿਹੜੀ ਸੁਰਤ ਹੈ ਮਾਤਾ ਪਿਤਾ ਦੇ ਮੋਹ ਵੱਲ ਹੋ ਜਾਂਦੀ ਹੈ। ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਵ, ਚੌਥਾ ਪਿਆਰੋ ਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਧਾਤ, ਛੇਵਾਂ ਕਾਮ ਨਾ ਪੁੱਛਿਆ ਜਾਤ। ਇਉਂ ਸੁਰਤ ਬਦਲਦੀ ਰਹਿੰਦੀ ਆ। ਸਿੱਖ ਦੀ ਸੁਰਤ ਕੀ ਆ? ਮਹਾਰਾਜ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਕੌਣ ਹੈ? ਸਰੀਰ? ਮਹਾਰਾਜ ਕਹਿੰਦੇ ਨਹੀਂ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿਹੜੀ ਸਿੱਖ ਦੀ ਸੁਰਤ ਹੈ ਨਾ ਇਹ ਅਸਲ ਦੇ ਵਿੱਚ ਸਿੱਖ ਹੈ, ਸਰੀਰ ਸਿੱਖ ਨਹੀਂ। ਇਹ ਸੁਰਤ ਨੂੰ ਸ਼ਬਦ ਜਿਹੜਾ ਗੁਰੂ ਨੇ ਦਿੱਤਾ ਉਹਦੇ ਵਿੱਚ ਜੋੜਨਾ। ਜੋ ਵਾਹਿਗੁਰੂ ਗੁਰਮੰਤਰ ਦਿੱਤਾ ਹੈ, ਜੋ ਮੂਲ ਮੰਤਰ ਬਖਸ਼ਿਆ, ਗੁਰਬਾਣੀ ਦਿੱਤੀ ਹੈ, ਇਕਾਗਰ ਚਿੱਤ ਹੋ ਕਰਕੇ ਸਾਵਧਾਨ ਹੋ ਕਰਕੇ ਸ਼ਬਦ ਦਾ ਅਭਿਆਸ ਕਰਨਾ, ਵਾਹਿਗੁਰੂ 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 ਮੁੱਖ ਨਾਲ ਬੋਲਣਾ। ਜਦੋਂ ਤੁਹਾਡੀ ਸੁਰਤ ਸ਼ਬਦ 'ਚ ਹੋਵੇਗੀ ਤਾਂ ਤੁਹਾਨੂੰ ਕੰਨਾਂ ਨਾਲ ਸੁਣਾਈ ਦੇਵੇਗਾ। ਜਦੋਂ ਤੁਹਾਡੀ ਸੁਰਤ ਕਿਸੇ ਪਾਸੇ ਹੋਰ ਚਲੀ ਜਾਵੇਗੀ ਫਿਰ ਤੁਹਾਨੂੰ ਸੁਣਾਈ ਨਹੀਂ ਦੇਵੇਗਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਰਤ ਸ਼ਬਦ ਸਾਖੀ। ਇਹ ਜਿਹੜੀ ਸਾਖੀ ਸਿੱਖਿਆ ਗੁਰੂ ਦੀ, ਕੀ ਸਾਖੀ ਕੀ ਸਿੱਖਿਆ? ਕਿ ਜਿਹੜਾ ਸਿੱਖ ਸ਼ਬਦ ਦੀ ਕਮਾਈ ਕਰੇਗਾ ਉਹਨੂੰ ਮਹਾਰਾਜ ਕਹਿੰਦੇ ਭਾਈ ਸਿੰਘੀ ਅੰਦਰ ਉਹਦੇ ਬਾਜੇ ਵੱਜਣਗੇ। ਕਿਹੜੇ ਬਾਜੇ ਵੱਜਣਗੇ? ਜੋਗੀਆਂ ਨੇ ਕੁਝ ਬਾਜੇ ਮੰਨੇ ਆ, ਕਿਸੇ ਨੂੰ ਘੁੰਗਰੂਆਂ ਦੀ ਆਵਾਜ਼ ਸੁਣਦੀ ਹੈ, ਕਿਸੇ ਨੂੰ ਵੰਸਰੀਆਂ ਦੀ ਆਵਾਜ਼ ਸੁਣਦੀ ਹੈ, ਪਰ ਸਤਿਗੁਰੂ ਨੇ ਸਿੱਖੀ ਵਿੱਚ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਸਿੱਖੀ ਵਿੱਚ ਜਿਹੜਾ ਸ਼ਬਦ ਦਾ ਅਜੱਪਾ ਜਾਪ ਚੱਲ ਪੈਣਾ, ਇਹੀ ਵਾਜੇ ਸ਼ਬਦ ਘਨੇਰੇ ਹੈ। ਵਾਜੇ ਪੰਜ ਸ਼ਬਦ ਤਿਤ ਘੜ ਸੁਭਾਗਾ, ਘੜ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘੜਧਾਰੀ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਜਾ ਲੋਕ ਸੁਣੈ, ਵਾਜਾ ਭਾਵ ਵਾਜੇ ਵਾਜੇ ਕੋਈ ਕੋਈ ਲੋਕ ਸੁਣੈ। ਹਰ ਕਿਸੇ ਨੂੰ ਅਜੱਪਾ ਜਾਪ ਨਹੀਂ ਸੁਣਦਾ, ਹਰ ਕਿਸੇ ਦੀ ਅਵਸਥਾ ਉੱਥੋਂ ਤੱਕ ਨਹੀਂ ਪਹੁੰਚਦੀ। ਅਜੱਪਾ ਜਾਪ ਦੇ ਬਾਜਾ ਬਾਜੇ ਕਿਹਨਾਂ ਨੂੰ ਸੁਣਦੇ ਆ? ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ, ਮਸਕਤਾਂ ਘਾਲਣਾਵਾਂ ਘਾਲੀਆਂ, ਜਿਹਨੇ ਨਾਮ ਧਿਆਇਆ ਗਏ ਮਸਕਤ ਘਾਲ, ਘਾਲਣਾਵਾਂ ਅੰਮ੍ਰਿਤ ਵੇਲਾ ਸੰਭਾਲਿਆ, ਚੌਂਕੜੇ ਲਾਏ, ਜਾਪ ਕੀਤੇ, ਉਹਨਾਂ 'ਤੇ ਗੁਰੂ ਨੇ ਤਰੁੱਠ ਕੇ ਅਜੱਪਾ ਜਾਪ ਬਾਜੇ ਦੀ ਬਖਸ਼ਿਸ਼ ਕੀਤੀ। ਪਾਤਸ਼ਾਹ ਕਹਿਣ ਲੱਗੇ ਐ ਜੋਗੀ ਸਾਡਾ ਜਿਹੜਾ ਵਾਹਿਗੁਰੂ ਦਾ ਸ਼ਬਦ ਹੈ ਇਹਦੇ ਵਿੱਚ ਸੁਰਤ ਮਿਲਾ ਲੈਣੀ, ਇਹੋ ਹੀ ਸਿੰਗੀ ਹੈ, ਇਹੋ ਹੀ ਗੁਰੂ ਦੀ ਸਿੱਖਿਆ ਕਮਾਈ ਦੇ ਨਾਲ ਜਿਹੜਾ ਅਜੱਪਾ ਜਾਪ ਬਖਸ਼ਿਸ਼ ਹੋਣਾ ਹੈ, ਇਹੋ ਹੀ ਸਤਿਗੁਰੂ ਜੀ ਕਹਿੰਦੇ ਬਾਜਿਆਂ ਦਾ ਸੁਣਨਾ।
ਪਤ ਝੋਲੀ ਮੰਗਣ ਕਹਿ ਤਾਈ ਭੀਖਿਆ ਨਾਮ ਪੜੇ।
ਫਿਰ ਕਹਿੰਦੇ ਜੀ ਅਸੀਂ ਇੱਕ ਝੋਲੀ ਖਫਣੀ ਵੀ ਰੱਖਦੇ ਹਾਂ, ਸਤਿਗੁਰੂ ਦੀ ਆਪਾਂ ਪਾਵਨ ਬਾਣੀ ਜਪ ਜੀ ਸਾਹਿਬ ਜਪ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਸਤਿਗੁਰਾਂ ਦੇ ਬਚਨ ਨੇ ਮੁੰਦਾ ਸੰਤੋਖ ਸਰਮਪਦ ਝੋਲੀ। ਉੱਥੇ ਮਹਾਰਾਜ ਕਹਿੰਦੇ ਭਾਈ ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਂ, ਕੋਈ ਕੱਚ ਦੀਆਂ ਮੁੰਦਰਾਂ ਨਹੀਂ ਪਾਉਣੀਆਂ ਕੰਨ ਵਿੱਚ, ਸੰਤੋਖ ਦੀਆਂ ਮੁੰਦਰਾਂ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਰਮਪਤ ਝੋਲੀ, ਜਿਹੜੀ ਵਿਸ਼ੇ ਵਿਕਾਰਾਂ ਵੱਲੋਂ ਲੱਜਿਆ ਕਰਨੀ ਆ, ਸਰਮਖੰਡ। ਸਿੱਖ ਨੇ ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨਾ, ਆਪਣੀ ਇਸਤਰੀ ਸਿਓ ਰਤ ਹੋਈ, ਰਹਿਤਵੰਤ ਸਿੰਘ ਹੈ ਸੋਈ। ਵਿਕਾਰਾਂ ਵੱਲੋਂ ਲੱਜਿਆ ਕਰਨੀ, ਇਹੋ ਹੀ ਖੱਫਣੀ ਝੋਲੀ ਹੈ। ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਪਤ ਝੋਲੀ, ਪਤ ਜਿਹੜੀ ਇੱਜ਼ਤ ਹੈ ਸਿੱਖਾਂ ਦੀ, ਮਤ ਤੇ ਪਤ। ਅਰਦਾਸ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਨਾ, ਪਤ ਇੱਜ਼ਤ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹੋ ਹੀ ਝੋਲੀ, ਫਿਰ ਇਹਦੇ ਵਿੱਚ ਮੰਗ ਕੇ ਜਿਹੜੇ ਪਾਉਣਾ ਗਾ, ਭਿੱਖਿਆ ਮੰਗ ਕੇ, ਮੰਗਣ ਕਹਿ ਤਾਈ, ਇਹ ਮੰਗਣ ਦੀ ਖਾਤਰ ਜਿਹੜੀ ਪਤ ਇੱਜ਼ਤ ਆ ਗਈ, ਇਹਦੇ ਵਿੱਚ ਭਿੱਖਿਆ ਕੀ ਪਾਉਣੀ ਹੈ, ਨਾਮ ਪੜ੍ਹੇ। ਇਹਨੂੰ ਪੜ੍ਹੇ ਨਹੀਂ ਪੜ੍ਹਨਾ, ਪੜ੍ਹਨ ਦਾ ਵਾਚਕ ਨਹੀਂ ਹੈ, ਪੜ੍ਹੇ। ਭਾਵ ਖੱਫਣੀ ਵਿੱਚ, ਝੋਲੀ ਵਿੱਚ ਪੜੇ ਪਵੇਗਾ, ਕੀ ਪਵੇਗਾ, ਕਾਹਦੀ ਭਿੱਖਿਆ ਪਵੇਗੀ। ਮਹਾਰਾਜ ਕਹਿੰਦੇ ਹਮ ਭੀਖ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਤੇ ਮੰਗ ਕੀ ਮੰਗੀ, ਨਾਮ ਦੀ ਮੰਗ। ਸਤਿਗੁਰੂ ਜੀ ਕਹਿੰਦੇ ਨਾਮ ਦੀ ਭਿੱਖਿਆ ਪਤ ਰੂਪੀ ਝੋਲੀ ਦੇ ਵਿੱਚ ਪਵਾਉਣੀ ਆ।
ਬਾਬਾ ਗੋਰਖ ਜਾਗੈ,
ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ ਜੀ ਜਦੋਂ ਅਸੀਂ ਜੋਗੀ ਨੂੰ ਜੋਗੀ ਮਿਲਦਾ ਹੈ ਤਾਂ ਗੋਰਖ ਗੋਰਖ ਕਹਿੰਦੇ ਆ, ਜਾਂ ਆਦੇਸ਼ ਬਾਬਾ ਆਦੇਸ਼ ਕਹਿੰਦੇ ਆ, ਤੁਸੀਂ ਸਤ ਕਰਤਾਰ ਕਹਿੰਦੇ ਹੋ, ਜਾਂ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਹੋ, ਜਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਜੋਗੀ ਬਾਬਾ, ਬਾਬਾ ਦਾ ਭਾਵ ਜਿੱਥੇ ਅਸੀਂ ਵਡੇਰੀ ਉਮਰ ਵਾਲਾ ਮੰਨਦੇ ਹਾਂ, ਉੱਥੇ ਜਿਹੜਾ ਸਿਆਣਾ ਸੁਰਤ ਵਾਲਾ ਹੋਵੇ ਉਹਨੂੰ ਵੀ ਅਸੀਂ ਬਾਬਾ ਕਹਿੰਦੇ ਹਾਂ। ਸਭ ਤੋਂ ਪਹਿਲਾਂ ਸਿੱਖੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਕਿਹਾ, ਸਿੱਖਾਂ ਦੇ ਵਿੱਚੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਬਾ ਕਿਹਾ। ਅੱਜ ਵੀ ਆਪਾਂ ਸਤਿਕਾਰ ਦੇ ਵਿੱਚ ਕਹਿੰਦੇ ਹਾਂ ਬਾਬਾ ਬੁੱਢਾ ਜੀ, ਬਾਬਾ ਬੁੱਢਾ ਸਾਹਿਬ ਜੀ, ਉਹ ਮਹਾਨ ਸਿੱਖ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਛੇਵੇਂ ਪਾਤਸ਼ਾਹ ਤੱਕ ਸੇਵਾਵਾਂ ਨਿਭਾਈਆਂ। ਬਾਬਾ ਗੋਰਖ ਜਾਗੈ, ਮਹਾਰਾਜ ਕਹਿੰਦੇ ਭਾਈ ਸੁਰਤ ਜਿਹੜੀ ਜਗਾਉਣੀ ਹੈ ਉਹ ਗੋਰਖ ਕਹਿਣ ਨਾਲ ਨਹੀਂ ਜਗਣੀ ਹੈ, ਉਹ ਤਾਂ ਸਤਨਾਮ ਕਹਿਣ ਨਾਲ ਜਗਣੀ ਆ, ਵਾਹਿਗੁਰੂ ਕਹਿਣ ਨਾਲ ਜਗਣੀ ਆ। ਜਦੋਂ ਇੱਕ ਦੂਜੇ ਨੂੰ ਬੁਲਾਈਦਾ ਹੈ, ਕਿਉਂ ਬੁਲਾਈਦਾ, ਕਿ ਉਹਨੂੰ ਸੁਰਤ ਆ ਜਾਵੇ, ਜਾਗ ਆ ਜਾਵੇ, ਉਹਨੂੰ ਸੋਝੀ ਹੋ ਜਾਵੇ, ਤਾਂ ਫਿਰ ਝੂਠੇ ਨਾਮ ਨਾਲ ਥੋੜਾ ਜਾਗਣਾ। ਸਤਿਗੁਰੂ ਜੀ ਕਹਿੰਦੇ ਆ ਬਾਬਾ ਇਹ ਜੋਗੀ ਜੇ ਜਗਾਉਣਾ ਹੀ ਹੈ ਤਾਂ ਉਹਦੇ ਸੱਚੇ ਨਾਮ ਨਾਲ ਗੋਰਖ ਜਾਗੈ, ਗੋ ਪ੍ਰਿਥਵੀ ਦਾ ਜਿਹੜਾ ਰੱਖ ਰੱਖਿਆ ਕਰਨ ਵਾਲਾ ਪਰਮੇਸ਼ਰ ਆ, ਉਹਦੇ ਨਾਮ ਨਾਲ ਸੁਰਤ ਜਗਣੀ ਹੈ।
ਗੋਰਖ ਸੋ ਜਿਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੈ।
ਕਹਿੰਦੇ ਜੀ ਜਿਹੜਾ ਸਾਡਾ ਗੁਰੂ ਹੈ ਨਾ, ਮਛੰਦਰ ਦਾ ਚੇਲਾ, ਉਹ ਹੈ ਗੋਰਖ, ਤੁਸੀਂ ਕਿਹੜੇ ਗੋਰਖ ਦੀ ਗੱਲ ਕਰਦੇ ਹੋ। ਮਹਾਰਾਜ ਕਹਿੰਦੇ ਗੋਰਖ ਸੋਏ ਜਿਨ ਗੋਏ ਉਠਾਲੀ, ਆ ਸਾਰੀ ਗੋਏ ਧਰਤੀ ਜੀ ਨੇ ਚੁੱਕੀ ਹੋਈ ਆ, ਪਰਮੇਸ਼ਰ ਨੇ ਜਿਹਦੇ ਆਸਰੇ ਤੇ ਖੜੀ ਆ। ਇਹ ਤਾਂ ਸਾਇੰਸ ਵੀ ਮੰਨਦੀ ਹੈ ਵੀ ਇਹਨੂੰ ਕੋਈ ਆਸਰਾ ਨਹੀਂ ਹੈ ਧਰਤੀ ਨੂੰ, ਬਿਨਾਂ ਆਸਰੇ ਤੋਂ 70% ਪਾਣੀ ਹੈ, 70 ਤੋਂ ਵੱਧ ਬਾਕੀ ਧਰਤੀ ਆ, ਮਿੱਟੀ ਹੈ। ਫਿਰ ਉਹ ਪਾਣੀ ਦੇ ਵਿੱਚ ਆਪਾਂ ਤਿੰਨ ਹਿੱਸੇ ਪਾਣੀ ਦੇ ਵਿੱਚ ਕਿਸੇ ਬਰਤਨ 'ਚ ਪਾ ਕੇ ਰੱਖ ਲਈਏ ਅਤੇ ਥੋੜ੍ਹੀ ਜਿਹੀ ਇੱਕ ਹਿੱਸਾ ਮਿੱਟੀ ਪਾ ਦਈਏ ਵਿੱਚ, ਕਿਤੇ ਰਹਿ ਜਾਵੇਗੀ, ਕਿਤੇ ਉਹ ਯੋਗ ਰਹਿ ਜਾਵੇਗੀ ਕੁਝ ਬਣਾਉਣ ਦੇ, ਉਹ ਘੁਲ ਜਾਵੇਗੀ। ਇਹ ਕਿਵੇਂ ਰੱਖੀ ਹੋਈ ਹੈ, ਇਹਨੂੰ ਰੱਖਣ ਵਾਲਾ ਕੌਣ ਹੈ, ਉਹ ਪਰਮੇਸ਼ਰ ਹੈ। ਗੋਰਖ ਸੋਏ, ਗੋਰਖ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਉਹ ਹੈ ਜਿਨ ਗੋਏ ਉਠਾਲੀ, ਜਿਹਨੇ ਧਰਤੀ ਦਾ ਭਾਰ ਚੁੱਕਿਆ ਹੋਇਆ, ਸੰਭਾਲਿਆ ਹੋਇਆ, ਕਰਤੇ ਬਾਰ ਨਾ ਲਾ ਗਏ, ਪੈਦਾ ਕਰਨ ਲੱਗਿਆ ਉਹਨੂੰ ਸਮਾਂ ਨਹੀਂ ਲੱਗਦਾ, ਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
ਪਾਣੀ ਪ੍ਰਾਣ ਪਵਣ ਬੰਧ ਰਾਖੇ, ਚੰਦ ਸੂਰਜ ਮੁਖ ਦੀਏ।
ਸਤਿਗੁਰੂ ਮਹਾਰਾਜ ਕਹਿੰਦੇ ਭਾਈ ਪਾਣੀ ਪ੍ਰਾਣ ਪਵਹੇ ਬੰਧ ਰਾਖੇ। ਪਹਿਲੋਂ ਵਾਹਿਗੁਰੂ ਜੀ ਨੇ ਪਾਣੀ ਪ੍ਰਾਣ ਪਾਣੀ ਤੇ ਹਵਾ ਪੈਦਾ ਕੀਤੇ, ਫਿਰ ਬੰਧ ਰਾਖੇ ਇਹਨਾਂ ਨੂੰ ਬੰਧ ਪਾਇਆ। ਬੰਧ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ। ਹੁਣ ਪਾਣੀ ਹੈ ਦਰਿਆਵਾਂ ਦਾ, ਜੇ ਤਾਂ ਉਹ ਬੰਨ੍ਹ ਵਿੱਚ ਹੈ ਤਾਂ ਉਹ ਤੋਂ ਕੰਮ ਲਿਆ ਜਾਂਦਾ ਹੈ, ਫਸਲਾਂ ਪੈਦਾ ਹੁੰਦੀਆਂ ਹੈ। ਅਤੇ ਜੇ ਬੰਨ੍ਹ ਟੁੱਟ ਜਾਣ, ਹੜ੍ਹ ਆ ਜਾਣ, ਆਪਾਂ ਪਿੱਛੇ ਦੇਖਿਆ ਕਿੰਨੀ ਬਰਬਾਦੀ ਹੁੰਦੀ ਹੈ। ਜੇ ਤਾਂ ਉਹ ਵਾਹਿਗੁਰੂ ਦੇ ਭੈ ਵਿੱਚ ਹੈ, ਬੰਧਨ ਵਿੱਚ ਹੈ, ਤਾਂ ਸੁੱਖ ਰੂਪ ਵਿੱਚ ਹੈ। ਇਸੇ ਤਰ੍ਹਾਂ ਹਵਾ ਹੈ, ਹਵਾ ਹਰ ਸਮੇਂ ਚੱਲਦੀ ਰਹਿੰਦੀ ਹੈ। ਜੇ ਹਵਾ ਨਾ ਹੋਵੇ ਸਾਨੂੰ ਸਾਹ ਕਿਵੇਂ ਆਵੇ? ਪਹਾੜਾਂ 'ਤੇ ਜਾਂਦੇ ਆ ਮਨੁੱਖ, ਹੇਮਕੁੰਡ ਸਾਹਿਬ ਵੱਲ ਜਾਂਦੇ ਆ, ਤਾਂ ਉੱਥੇ ਕਹਿੰਦੇ ਆ ਜੀ ਉੱਪਰ ਆਕਸੀਜਨ ਘੱਟ ਹੈ, ਹਵਾ ਘੱਟ ਹੈ। ਜਦੋਂ ਥੱਲੇ ਆ ਜਾਂਦੇ ਆ ਕਹਿੰਦੇ ਜੀ ਹਵਾ ਪੂਰੀ ਹੈ, ਸਾਹ ਆਉਂਦਾ ਹੈ। ਅਤੇ ਜੇ ਉਹ ਹਵਾ ਬੰਧਨ ਦੇ ਵਿੱਚ, ਹੁਕਮ ਦੇ ਵਿੱਚ ਨਾ ਰਹੇ, ਉਹ ਤੂਫਾਨ ਦਾ ਰੂਪ ਧਾਰ ਲਵੇ, ਤਾਂ ਸਾਰਾ ਕੁਝ ਬਰਬਾਦ ਕਰ ਲੈਂਦੀ ਆ। ਇਸ ਲਈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਪਾਣੀ ਪ੍ਰਾਣ ਹਵਾ ਪਾਉਣ ਇਹਨੂੰ ਬੰਧਨ ਵਿੱਚ ਕਰਕੇ ਸਰੀਰ ਦੀ ਰਚਨਾ ਕਰ ਦਿੱਤੀ। ਇਹ ਪਾਉਣ ਦੁਆਰਾ ਸਰੀਰ ਦੇ ਜਿਹੜੇ ਕਾਰਜ ਚੱਲਦੇ ਆ, ਪੰਜ ਤਰ੍ਹਾਂ ਦੀ ਪਾਉਣ ਸਰੀਰ ਵਿੱਚ ਵਰਤਦੀ ਹੈ, ਨਾਸਕਾ ਰਾਹੀਂ, ਨੱਕ ਰਾਹੀਂ ਇੱਕ ਤਰ੍ਹਾਂ ਦੀ ਪਾਉਣ ਅਸੀਂ ਖਿੱਚਦੇ ਹਾਂ, ਉਹ ਅੱਗੇ ਪੰਜ ਰੂਪ ਧਾਰਨ ਕਰ ਲੈਂਦੀ ਹੈ ਸਰੀਰ ਵਿੱਚ। ਆ ਪਲਕਾਂ 'ਚ ਭਕਾਉਣੇ ਆ, ਖਾਲਸਾ ਜੀ ਪਲਕਾਂ ਦੇ ਵਿੱਚ ਕਿਹੜੀਆਂ ਗਰਾਰੀਆਂ ਲੱਗੀਆਂ ਹੋਈਆਂ? ਪਲਕਾਂ ਝਪਕਦੀਆਂ ਨੇ ਨਾ, ਅਤੇ ਝਪਕਦੀਆਂ ਕਿਵੇਂ ਨੇ? ਉਬਾਸੀ ਲੈਂਦੇ ਹਾਂ, ਉਹ ਹਵਾ ਕਿੱਥੋਂ ਆਉਂਦੀ ਆ? ਸਮਾਂ ਨਹੀਂ ਹੈ। ਵਿਦਵਾਨਾਂ ਨੇ ਪੰਜ ਭੇਦ ਕਹੇ ਆ, ਅਤੇ ਉਹ ਪੰਜਾਂ ਦੇ ਨਾਮ ਵੀ ਵੱਖਰੇ ਵੱਖਰੇ ਕਹੇ ਹਨ। ਮਹਾਰਾਜ ਕਹਿੰਦੇ ਪਾਣੀ ਪ੍ਰਾਣ, ਫਿਰ ਸਰੀਰ ਦੇ ਵਿੱਚ ਪਾਣੀ ਹੈ, ਅਤੇ ਉਹ ਪਾਣੀ ਜਿਵੇਂ ਧਰਤੀ ਨੂੰ ਰੱਖਿਆ ਗਾ, ਇਵੇਂ ਸਰੀਰ ਦੇ ਵਿੱਚ ਪਾਣੀ ਰੱਖਿਆ, 70% ਸਰੀਰ 'ਚ ਪਾਣੀ ਆ। ਮਹਾਰਾਜ ਕਹਿੰਦੇ ਭਾਈ ਇਹ ਪਾਣੀ ਦਾ ਅਤੇ ਪਾਉਣ ਹਵਾ ਦੁਆਰਾ ਜਿੱਥੇ ਧਰਤੀ ਉੱਥੇ ਸਰੀਰ, ਬੰਧਨ ਵਿੱਚ ਉਹਦੇ ਹੁਕਮ ਵਿੱਚ ਰੱਖਿਆ।
ਚੰਦ ਸੂਰਜ ਮੁਖ ਦੀਏ,
ਫਿਰ ਇਹ ਮੁਖ 'ਤੇ ਜਿਵੇਂ ਇਹ ਧਰਤੀ ਦੇ ਵਿੱਚ ਦਿਨੇ ਸੂਰਜ ਹੈ, ਰਾਤ ਨੂੰ ਚੰਦਰਮਾ, ਇਸੇ ਤਰ੍ਹਾਂ ਜਿਹੜੀ ਸੂਰਜ ਦੀ ਰੋਸ਼ਨੀ ਉਹ ਗਰਮ ਮੰਨੀ ਆ, ਅਤੇ ਚੰਦਰਮਾ ਦੀ ਜਿਹੜੀ ਰੋਸ਼ਨੀ ਪ੍ਰਕਾਸ਼ ਹੈ ਉਹ ਠੰਡੀ ਆ। ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਆ ਨਾਸਖਾਂ ਨੇ, ਇਹਨਾਂ ਦੇ ਵਿੱਚ ਖੱਬੇ ਪਾਸੇ ਚੰਦਰ ਨਾੜੀ ਵਗਦੀ ਆ, ਅਤੇ ਸੱਜੇ ਪਾਸੇ ਜਿਹੜੀ ਹੈ ਉਹ ਸੂਰਜ ਦੀ ਨਾੜੀ ਮੰਨੀ ਆ। ਜੇ ਤਾਂ ਖੱਬੇ ਪਾਸੇ ਸਾਡਾ ਸਵਾਸ ਚੱਲਦਾ, ਕਿਤੇ ਸਵਾਸਾਂ ਵੱਲ ਧਿਆਨ ਦੇ ਕੇ ਵੇਖੀਏ, ਜੇ ਖੱਬੇ ਨਾਸਕਾ 'ਚ ਸਾਡਾ ਸਵਾਸ ਚੱਲ ਰਿਹਾ ਤਾਂ ਸਮਝ ਲਓ ਕਿ ਚੰਦਰ ਨਾੜੀ ਉਸ ਵੇਲੇ ਵਰਕ ਕਰ ਰਹੀ ਆ। ਸਾਡੇ ਨੱਕ ਦੇ ਵਿੱਚ ਜਿਹੜੀ ਸਵਾਸ ਆ ਰਹੀ ਹੈ ਉਹ ਸੀਤਲ ਆ ਰਹੀ ਆ। ਇਸੇ ਤਰ੍ਹਾਂ ਜਿਹੜੀਆਂ ਅੱਖਾਂ ਨੇ, ਮਹਾਰਾਜ ਕਹਿੰਦੇ ਭਾਈ ਇਹ ਉਹ ਦੋ ਦੀਵੇ ਨੇ, ਜਿਹੜੇ ਖੱਬੇ ਪਾਸੇ ਦੀ ਅੱਖ ਹੈ ਤਾਂ ਚੰਦਰਮਾ ਦੇ ਸਮਾਨ ਹੈ, ਅਤੇ ਜਿਹੜੇ ਸੱਜੇ ਪਾਸੇ ਆ, ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਦੋ ਦੀਵੇ ਸੂਰਜ ਦੀ ਨਿਆਈ, ਚੰਦਰਮਾ ਦੀ ਨਿਆਈ ਸਰੀਰ ਤੇ ਲਾ ਦਿੱਤੇ।
ਮਰਨ ਜੀਵਨ ਕਉ ਧਰਤੀ ਦੀਨੀ, ਇਹਤੇ ਗੁਣ ਵਿਸਰੇ।
ਮਰਨ ਤੇ ਜੀਵਨ ਭਾਵ ਜੰਮਣ ਤੇ ਮਰਨ ਲਈ ਇਹ ਧਰਤੀ ਪੈਦਾ ਕਰ ਦਿੱਤੀ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਪਰ ਇਹ ਸਭ ਕੁਝ ਪਾ ਕਰਕੇ ਉਹ ਵਾਹਿਗੁਰੂ ਦੇ ਗੁਣਾਂ ਨੂੰ ਭੁੱਲ ਗਿਆ। ਜਿਹੜਾ ਵਾਹਿਗੁਰੂ ਨੇ ਪੈਦਾ ਕੀਤਾ ਸੀ ਉਸੇ ਨੂੰ ਭੁੱਲ ਗਿਆ। ਮਹਾਰਾਜ ਕਹਿੰਦੇ ਕੀਤੇ ਕਹੋ ਮੇਰਾ ਸਮਾਨਾ ਹੈ, ਕਰਨ ਹਾਰ ਤ੍ਰਿਣ ਜਾਣਾ ਹੈ। ਉਹ ਵਾਹਿਗੁਰੂ ਦਾ ਤ੍ਰਿਣ ਸਮਾਨ ਸਮਝਦਾ ਭੁੱਲ ਜਾਂਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੇ ਸਭ ਕੁਝ ਦਿੱਤਾ ਹੈ, ਸਭ ਕੁਝ ਪੈਦਾ ਕੀਤਾ ਹੈ, ਜਿਹਦੇ ਹੁਕਮ ਵਿੱਚ ਤੇਰਾ ਜੰਮਣ ਮਰਨ ਪਾਲਣ ਪੋਸਣ ਹੈ, ਉਹਨੂੰ ਤੈਂ ਵਿਸਾਰ ਦਿੱਤਾ।
ਸਾਧਕ ਅਰ ਜੋਗੀ ਜੰਗਮ,
ਸਤਿਗੁਰੂ ਜੀ ਕਹਿੰਦੇ ਜਿਤਨੇ ਵੀ ਸਿੱਧ जिन्हां ने सिद्धि पा ली है, साधक जिहड़े हजे साधना कर रहे हैं, सिद्धि पाउण लई साधन कर रहे हैं, और योगी जिहड़े योग दीआं क्रियावां हठ योग नेम योग आदिक दीआं क्रियावां कर रहे हैं, जंगम जिहड़े सेवा मत दे विच सरेवड़े ने, तुसी अक्सर वेख्या होना बाजारां दे विच खंभ जे सिर ते ला के टलियां जां वजाउंदे मंगदे फिरदे हुंदे आ, वो शिवजी की बरात दे विच बराती मन्ने गए सन, उही शिवजी की बरात दे ओ गीत जे गाउंदे आ। सतगुरु महाराज सच्चे पातशाह कहिंदे भावें कोई सिद्ध है, भावें साधना करन वाला साधक है, भावें कोई जोगी है, ते भावें जंगम है, भावें कोई पीर पूज है, मुसलमानी मत दे विच पीर मन्ने आ, भावें महाराज सच्चे पातशाह कहिंदे पीर पीरी धारण करन वाले शक्ति पाउण वाले, ते पुरस अनेकां तरह दे होर जिहड़े पुरस हन,
जे तिन मिला ता कीरत आखा।
महाराज कहिंदे जोगी ओ तुसी कहिंदे असीं आके मिले आ, महाराज कहिंदे भावें सानू कोई जोगी जंगम सरेवड़ा कोई मिले, भावें सिद्ध मिले, भावें साधना करन वाला साधक मिले, महाराज कहिंदे असी तो भाई वाहिगुरु की कीर्ति की सिख्या देनी है,
मन सेव करे।
सतगुरु महाराज सच्चे पातशाह कहिंदे भाई असी तो यही कहना भी अपने मन नू सेवा दे सिमरन विच लाओ, भावें कोई होवे, सतगुरु जी कहिंदे असी तो सेवा ते सिमरन की ही सिख्या देनी
है।
सतगुरु उदाहरण दे करके समझाउंदे आ, महाराज कहिंदे एक लून दा बड़ा डला जां एक कागज उहनू घिओ दे विच रख दिओ, सतगुरु महाराज सच्चे पातशाह कहिंदे घिओ दे नाल संधा होया जिहड़ा कागज आ उहदे उपर होर कुछ नहीं लिखिया जांदा, इसे तरह घिओ दे विच घुलदा भी है नहीं साबत रहिंदा, इसे तरह जिहड़ा लून दा डला उह भी साबत रहिंदा।
पानी कमल रहै,
सतगुरु महाराज सच्चे पातशाह कहिंदे जिवें पानी दे विच जिहड़ा कमल नरलीप रहिंदा चिक्कड़ च लिबड़दा नहीं,
ऐसे भगत मिलै जन नानक।
सतगुरु जी कहिंदे भाई असीं तां ऐसी भगती करदे आं, ऐसी ही भगती दी सिख्या दिंदे आं, ते ऐसे ही भगत सानू मिलदे आ, जिहड़े गृहस्थ दे विच रहिंदिआं होइआं भी निर्लेप रहिंदे आ, रे मन ऐसो कर सन्यासा बन से सदन सभा कर समझो मन ही माहे उदासा, घरवार नहीं छड़ना घरवारी होए वरतिआ घरवारी सिख पैरी पाया, आप गुरु साहिब गृहस्थी होए ते गृहस्थ नूं सकल धर्म है गृहस्थ प्रधान है, पर परिवार विच रहिंदे होइआं मोह दी दल दल मोह दे चिक्कड़ च नहीं फसना, पानी च जिवें कमल नरलेप रहिंदा है उच्चा रहिंदा है, गृहस्थ दे फर्ज पूरे करदे होइआं सुरत इउं उच्ची रखणी है, सुरत नूं नाम विच जोड़ के रखणा है। सतगुरु महाराज कहिंदे ऐसे भगत मिलहे जन नानक, सतगुरु जी कहिंदे भाई इउं वाहिगुरु दी जिहड़ी भगत भगती प्राप्त हुंदी आ,
तिन जम क्या करै,
उहनां नूं फिर जम दूत नेड़े नहीं आउंदा, नहीं तां सारिआं नूं जम दा भय सताउंदा है कि जम दा डंड बुरा है, जमां दीआं सजावां भड़ीआं ने, पर सतगुरु महाराज सच्चे पातशाह कहिंदे जिहड़े बचन कमाउंदे आ मन्ना जम कै साथ ना जाई, वह बचन मनण वाले जमा दे नाल नहीं जाते, उन्होंने जमा दियां मारां मन मोह चोटा ना खाए, वह जमा दियां चपेड़ा नहीं खाते। इस तरह सतगुरु महाराज धन गुरु नानक साहब गरीब नवाज साहब वाक का शब्द बख्शिश किया है, इस पावन मुख वाक दे विच सतगुरु जी ने हठ योग आदिक दियां क्रियावां का खंडन करके घरवार छड्डण दा खंडन करके सतगुरु जी ने कहा भाई परिवार विच रहिंदिआं परिवार दा पालन पोषण करदिआं होइआं सिख ने निरलेप रह के भगती करनी आ, उह वाहिगुरु दी प्राप्ति करनी आ। आओ जो लड़ीवार विचार मारू सोलियां दे विच चल रही है पावन विचार सरवण करिए जी।
मारू महला पहला
धन गुरु नानक देव साहब जी महाराज मारू राग दे विच पावन अंग 1037 दे उपर सतगुरु जी बख्शिश करदे हन।
सुन कला अपरंपर धारी
सुन दा अर्थ है अफुर निर्गुण ब्रह्म ਉਹ ਵਾਹਿਗੁਰੂ ਨੇ ਪਾਪਾਂ ਪੁੰਨਾਂ ਤੋਂ ਪਰੇ ਔਰ ਆਰ ਪਾਰ ਤੋਂ ਪਰੇ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਹੈ ਨਿਰਗੁਣ ਹੈ ਉਹਨੇ ਕਲਾ ਧਾਰੀ ਉਹਨੇ ਸ਼ਕਤੀ ਧਾਰਨ ਕੀਤੀ ਭਾਵ ਸੰਸਾਰ ਨੂੰ ਪੈਦਾ ਕਰਨ ਦਾ ਫੁਰਨਾ ਧਾਰਿਆ
ਆਪ ਨਿਰਾਲਮ ਅਪਰ ਅਪਾਰੀ
ਮਾਰੇ ਕਹਿੰਦੇ ਆਪ ਔਰ ਆਰ ਪਾਰ ਤੋਂ ਪਰੇ ਹੈ ਪਾਪਾਂ ਪੁੰਨਾਂ ਤੋਂ ਪਰੇ ਹੈ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪ ਨਿਰਾਲਮ ਨਿਰਲੇਪ ਹੁੰਦਿਆਂ ਹੋਇਆ
ਆਪੇ ਕੁਦਰਤ ਕਰ ਕਰ ਦੇਖੈ
ਉਹਨੇ ਦੋਈ ਕੁਦਰਤ ਸਾਜੀ ਆ ਕਰ ਆਸਣ ਡਿੱਠੋ ਚਾਓ ਆਪਣੇ ਆਪ ਤੋਂ ਉਹਨੇ ਫਿਰ ਕੁਦਰਤ ਦੀ ਸਾਜਣਾ ਕੀਤੀ ਆਪ ਤਾਂ ਨਿਰਗੁਣ ਹੈ ਨਿਰਾਲਮ ਹੈ ਅਪਰ ਅਪਾਰ ਹੈ ਪਾਰ ਬ੍ਰਹਮ ਹੈ ਪਰ ਆਪਣੇ ਆਪ ਤੋਂ ਉਹਨੇ ਕੁਦਰਤ ਸਾਜੀ ਕਈ ਭੁਲੇਖਾ ਖਾਂਦੇ ਆ ਕਹਿੰਦੇ ਕੁਦਰਤੀ ਰੱਬ ਹੈ ਭਲੇ ਉਹ ਮਹਾਰਾਜ ਨੇ ਸਪਸ਼ਟ ਲਿਖਿਆ ਵੀ ਦੋਏ ਕੁਦਰਤ ਸਾਜੀ ਆ ਦੋਏ ਦੂਜੇ ਥਾਂ ਤੇ ਸਾਜੀ ਆ ਆਪਣੇ ਆਪ ਤੋਂ ਉਹ ਤਾਂ ਆਪ ਤਾਂ ਸਹਿ ਭੰਗ ਹੈ ਆਪਾਂ ਮੂਲ ਮੰਤਰ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਨਾ ਆਰੰਭਤਾ ਦੇ ਵਿੱਚ ਸਹਿ ਭੰਗ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਪੈਦਾ ਕਰਨ ਹੋਣ ਵਾਲਾ ਉਹਦਾ ਨਾ ਮਾਂ ਹੈ ਨਾ ਪਿਓ ਹੈ ਨਾ ਉਹਦੀ ਕੌਲ ਹੈ ਨਾ ਜਾਤ ਹੈ ਆਪਣੇ ਆਪ ਤੋਂ ਹੈ ਸੁਨ ਹੈ ਅਫੁਰ ਹੈ ਅਰਬਦ ਨਰਬਦ ਧੁੰਦੂ ਕਾਰਾ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਐਸਾ ਨਿਰਾਲਮ ਪਰਮੇਸ਼ਰ ਹੈ ਉਹਨੇ ਆਪੇ ਕੁਦਰਤ ਕਰ ਕਰ ਦੇਖਿਆ ਆਪਣੀ ਕੁਦਰਤ ਦੁਆਰਾ ਆਪਣੀ ਕਲਾ ਸ਼ਕਤੀ ਦੁਆਰਾ ਮਹਾਰਾਜ ਕਹਿੰਦੇ ਭਾਈ ਸੰਸਾਰ ਨੂੰ ਜੀਵਾਂ ਨੂੰ ਕਰ ਕਰ ਦੇਖ ਰਿਹਾ
ਸੁਨੋਹ ਸੁਨ ਉਪਾਏ ਦਾ
ਉਹ ਸੁਨੋਹ ਨਿਰਗੁਣ ਬ੍ਰਹਮ ਨੇ ਸੁਨ ਕਹੀਏ ਆਕਾਸ਼ ਉਪਾਏ ਦਾ ਪਹਿਲਾਂ ਆਕਾਸ਼ ਖਲਾ ਪੈਦਾ ਕੀਤਾ ਸਭ ਤੋਂ ਪਹਿਲਾਂ ਆਕਾਸ਼ ਤੱਤ ਪੈਦਾ ਕੀਤਾ
ਪਾਉਣ ਪਾਣੀ ਸੁਨੈ ਤੇ ਸਾਜੇ
ਫਿਰ ਉਸ ਨਿਰਗੁਣ ਬ੍ਰਹਮ ਨੇ ਅਫੁਰ ਨੇ ਆਪਣੇ ਆਪ ਤੋਂ ਕਹੀਏ ਪਾਉਣ ਹਵਾ ਸਾਜ ਦਿੱਤੀ ਕੁਦਰਤ ਦੇ ਵਿੱਚ ਫਿਰ ਕਹਿੰਦੇ ਪਾਣੀ ਪਾਣੀ ਦੀ ਸਾਜਣਾ ਕੀਤੀ
ਉਪਾਏ ਕਾਇਆ ਗੜ ਰਾਜੇ
ਫਿਰ ਉਹ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਪੈਦਾ ਕਰਨੀ ਸ਼ੁਰੂ ਕੀਤੀ ਜਪਜੀ ਦੀ ਬਾਣੀ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ ਕਿ ਉਹਦੀ ਸ੍ਰਿਸ਼ਟੀ ਬਾਰੇ ਸੋਝੀ ਉਹਨੂੰ ਆਪ ਹੀ ਹੈ ਹੋਰ ਨਹੀਂ ਕੋਈ ਦੱਸ ਸਕਦਾ ਵੇਲ ਨਾ ਪਾਈ ਆ ਪੰਨਤੀ ਜੇ ਹੋਵੇ ਲੇਖ ਪ੍ਰਾਣ ਬਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤਮਾ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੋਈ ਧਨ ਕਲਗੀ ਵਾਲੇ ਪਿਤਾ ਜੀ ਕਹਿੰਦੇ ਪ੍ਰਥਮ ਕਾਲ ਜਬ ਹਮ ਕਰਾ ਪਸਾਰਾ ਉਹ ਅਹੰਕਾਰ ਤੇ ਸਭ ਸ੍ਰਿਸ਼ਟੀ ਉਪਾਰਾ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਬਖਸ਼ਿਸ਼ ਕਰ ਰਹੇ ਹੈ ਅਗਨ ਪਾਣੀ ਜੀਓ ਜੋਤ ਤੁਮਾਰੀ ਉਹ ਵਾਹਿਗੁਰੂ ਜੀ ਨੇ ਕਹਿੰਦੇ ਸ੍ਰਿਸ਼ਟ ਸਾਰੀ ਸ੍ਰਿਸ਼ਟੀ ਪੈਦਾ ਕੀਤੀ
ਅਗਨ ਪਾਣੀ ਜੀਓ ਜੋਤ ਤੁਮਾਰੀ
ਕਹਿੰਦੇ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ ਉਹ ਵਾਹਿਗੁਰੂ ਜੀ ਨੇ ਪਹਿਲਾਂ ਸ੍ਰਿਸ਼ਟੀ ਦੇ ਵਿੱਚ ਕਾਇਆ ਦੇਹ ਪੈਦਾ ਕੀਤੀ ਫਿਰ ਮਨ ਰੂਪੀ ਰਾਜਾ ਪੈਦਾ ਕੀਤਾ
ਅਗਨ ਪਾਣੀ ਜੀਓ ਜੋਤ ਤੁਮਾਰੀ
ਇਹਦੇ ਵਿੱਚ ਫਿਰ ਸਰੀਰ ਦੇ ਵਿੱਚ ਵੀ ਧਰਤੀ ਦੀ ਤਰ੍ਹਾਂ ਕਹਿੰਦੇ ਅੱਗ ਤੇ ਪਾਣੀ ਇਹ ਇਕੱਠੇ ਰੱਖੇ ਆ ਆਹ ਵੇਖਦੇ ਨਾ ਕਈ ਥਾਂ ਜਵਾਲਾਮੁਖੀ ਪੈਦਾ ਹੁੰਦਾ ਹੈ ਕਈ ਕਹਿੰਦੇ ਜੀ ਅੱਗ ਤੇ ਪਾਣੀ ਇਕੱਠੇ ਕਿਵੇਂ ਰਹਿ ਜਾਣਗੇ ਉਹ ਜਵਾਲਾਮੁਖੀ ਵੇਖੋ ਉਹਦੇ ਵਿੱਚ ਪਾਣੀ ਵੀ ਤੇ ਅੱਗ ਵੀ ਇਕੱਠੇ ਨਿਕਲਦੇ ਆ ਧਰਤੀ ਵਿੱਚੋਂ ਉੱਥੇ ਤਿੰਨੇ ਤੱਤ ਇਕੱਠੇ ਨੇ ਤੇ ਚੌਥਾ ਪੈਦਾ ਹੋ ਰਿਹਾ ਪੈਦਾ ਪੰਜਵੇਂ ਚ ਹੋ ਰਿਹਾ ਧਰਤੀ ਤੱਤ ਦੇ ਵਿੱਚੋਂ ਅੱਗ ਨਿਕਲ ਰਹੀ ਹੈ ਤੇ ਅੱਗ ਦੇ ਵਿੱਚ ਨਾਲ ਤਰਲ ਹੈ ਉਹ ਤਾਂਹੀਓ ਬਹਿ ਰਿਹਾ ਨਾ ਜੇ ਵਿੱਚ ਤਰਲ ਨਾ ਹੋਵੇ ਤਾਂ ਬਹੇ ਕਿਵੇਂ ਉਹ ਧਰਤੀ ਤੇ ਵਹਿ ਰਿਹਾ ਲਾਵਾ ਜਿਹੜਾ ਹੈ ਜਵਾਲਾਮੁਖੀ ਚੋਂ ਨਿਕਲਦਾ ਹੈ ਫਿਰ ਉਹਦੇ ਵਿੱਚੋਂ ਹਵਾ ਭਾਫ ਨਿਕਲਦੀ ਹੈ ਤੇ ਜਾਂਦੀ ਕਿੱਧਰ ਨੂੰ ਆਕਾਸ਼ ਵੱਲ ਨੂੰ ਇੱਕੋ ਥਾਂ ਤੇ ਪੰਜਾਂ ਤੱਤਾਂ ਦਾ ਪ੍ਰਮਾਣ ਮਿਲਦਾ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗਨ ਪਾਣੀ ਜੀਉ ਜੋਤ ਤੁਮਾਰੀ। ਸਰੀਰ ਦੇ ਵਿੱਚ ਵੀ ਜਿਹੜੀ ਅਗਨੀ ਤੱਤ ਹੈ, ਪਾਣੀ ਤੱਤ ਹੈ, ਇਹ ਜੀਉ ਜੀਵ ਆਤਮਾ ਇਹਦੇ ਵਿੱਚ ਪੈਦਾ ਕੀਤੀ, ਫਿਰ ਜੋਤ ਆਪਣੀ ਦੇ ਕਰਕੇ ਸਰੀਰ ਜਿਹੜੀ ਹੈ, ਦੇਹ ਜਿਹੜੀ ਹੈ, ਇਹਦੇ ਵਿੱਚ ਕਲਾ ਰੱਖੀ। ਕਿਉਂਕਿ ਸਰੀਰ ਦੇ ਵਿੱਚ ਜੋਤ ਨਾ ਹੋਵੇ ਤਾਂ ਸਰੀਰ ਮੁਰਦਾ ਹੋ ਜਾਂਦਾ ਹੈ। ਆਪਾਂ ਕਹਿ ਦਿੰਦੇ ਹਾਂ ਵੀ ਹੁਣ ਸਸਕਾਰ ਕਰਦੇ ਹੋ, ਸਾਰੀ ਜਿਹੜੀ ਕਲਾ ਖੇਡ ਹੈ ਉਹ ਸੁਨ ਫੁਰ ਬ੍ਰਹਮ ਦੀ, ਨਿਰਗੁਣ ਪਾਰ ਬ੍ਰਹਮ ਪਰਮੇਸ਼ਰ ਦੀ ਹੈ।
ਸੁਨ ਬ੍ਰਹਮ ਵਿਸ਼ਨ ਮਹੇਸ਼ ਉਪਾਏ,
ਸੁਨ ਅਫੁਰ ਨਿਰਗੁਣ ਪਰਮੇਸ਼ਰ ਵਾਹਿਗੁਰੂ ਨੇ ਫਿਰ ਬ੍ਰਹਮਾ ਵਿਸ਼ਨੂੰ ਮਹੇਸ਼ ਪੈਦਾ ਕੀਤੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ।
ਸੁਨੇ ਵਰਤੇ ਜੋਗ ਸਬਾਏ,
ਫਿਰ ਸੁਨ ਅਫਰ ਤੋਂ ਹੀ ਇਹ ਜਿਹੜੇ ਯੁੱਗ ਨੇ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਇਹ ਪੈਦਾ ਕੀਤੇ।
ਇਸ ਪਦ ਵਿਚਾਰੇ ਸੋ ਜਨ ਪੂਰਾ,
ਕਹਿੰਦੇ ਇਹ ਅਵਸਥਾ ਨੂੰ ਜਿਹੜਾ ਵਿਚਾਰ ਕੇ ਪ੍ਰਾਪਤ ਕਰ ਲੈਂਦਾ ਉਹ ਪੂਰਾ ਪੁਰਖ ਜਾਣਨਾ ਕਰੋ।
ਜਿਸ ਮਿਲੀਏ ਭਰਮ ਚੁਕਾਏ ਦਾ,
ਸਤਿਗੁਰੂ ਜੀ ਕਹਿੰਦੇ ਐਸੇ ਪੂਰੇ ਪੁਰਖ ਨੂੰ ਮਿਲ ਕੇ ਜਿਹੜਾ ਭੇਦ ਭਰਮ ਕਰਤਾ ਤੇ ਭਰਮ ਆਦਿਕ ਪੰਜ ਤਰ੍ਹਾਂ ਦਾ ਭਰਮ ਹੈ ਮਿਟ ਜਾਂਦਾ।
ਸੁਨੋ ਸਪਤ ਸਰੋਵਰ ਥਾਪੇ,
ਉਹ ਵਾਹਿਗੁਰੂ ਨੇ ਸੁਨ ਅਫੁਰ ਪਰਮੇਸ਼ਰ ਨੇ ਸੱਤ ਸਮੁੰਦਰਾਂ ਰੂਪੀ ਜਿਹੜੇ ਸਰੋਵਰ ਨੇ ਉਹਨਾਂ ਦੀ ਸਾਜਣਾ ਕੀਤੀ।
ਜਿਨ ਸਾਜੇ ਵਿਚਾਰੇ ਆਪੇ,
ਕਹਿੰਦੇ ਜਿਹਨੇ ਸ੍ਰਿਸ਼ਟੀ ਸਾਜੀ ਹੈ ਨਾ, ਵਿਚਾਰ ਵੀ ਸੰਭਾਲ ਵੀ ਆਪ ਹੀ ਕਰ ਰਿਹਾ। ਨਹੀਂ ਤਾਂ ਜਿਹੜਾ ਜੇ ਮੰਨ ਲਓ ਆ ਦੀਵਾਨ ਹਾਲ ਮਿਸਤਰੀ ਨੇ ਬਣਾਇਆ ਹੈ, ਹੁਣ ਮਿਸਤਰੀ ਬਣਾ ਕੇ ਇੱਥੇ ਵਿੱਚ ਨਹੀਂ ਰਹਿ ਰਿਹਾ। ਕੋਈ ਵੀ ਚੀਜ਼ ਆ ਬਣਾਉਣ ਵਾਲਾ ਨਾਲ ਹਮੇਸ਼ਾ ਨਹੀਂ ਰਹਿੰਦਾ। ਜੇ ਸੰਸਾਰ ਬਣਾਇਆ, ਧਰਤੀ ਬਣਾਈ, ਸਰੀਰ ਬਣਾਇਆ, ਉਹ ਬਣਾਉਣ ਵਾਲਾ ਪਰਮੇਸ਼ੁਰ ਆਪ ਵਿੱਚ ਬੈਠਾ ਹੈ, ਇਕੱਲੇ ਇਕੱਲੇ ਜੀ ਦੀ ਸੰਭਾਲ ਕਰ ਰਿਹਾ ਹੈ। ਇਉਂ ਪੈਦਾ ਕਰਕੇ ਵਿਚਾਰ ਸੰਭਾਲ ਆਪ ਹੀ ਕਰ
ਰਿਹਾ।
ਇਉਂ ਕਹਿੰਦੇ ਜਿਹੜਾ ਸਤਸੰਗਤ ਰੂਪੀ ਸਰੋਵਰ ਹੈ ਇਹਦੇ ਵਿੱਚ ਗੁਰਮੁਖ ਆਪਣਾ ਮਨ ਦਾ ਇਸ਼ਨਾਨ ਕਰਾਉਂਦੇ ਹੈ।
ਫਿਰ ਬਾਹੜ ਜੋਨ ਨਾ ਪਾਏਦਾ,
ਇਹ ਸੰਸਾਰ ਜਿਹੜਾ ਵਾਹਿਗੁਰੂ ਨੇ ਸੁਨ ਨੇ ਫੁਰ ਨੇ ਪੈਦਾ ਕੀਤਾ ਹੈ, ਇਹਦੇ ਵਿੱਚ ਸਤਸੰਗਤ ਰੂਪੀ ਸਰੋਵਰ ਥਾਪਿਆ। ਗੁਰਮੁਖ ਇਹਦੇ ਵਿੱਚ ਆ ਕੇ ਬੈਠਦੇ, ਜਿਵੇਂ ਆਪ ਸੰਗਤਾਂ ਸਜੇ ਹੋ। ਗੁਰਮੁਖ ਮਹਾਰਾਜ ਕਹਿੰਦੇ ਗੁਰਮੁਖ ਕੌਣ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰਮੁਖ ਹਮੇਸ਼ਾ ਸੁਰਤ ਕਰਕੇ ਨਾਦ ਸ਼ਬਦ ਵਿੱਚ ਲੀਨ ਰਹਿੰਦਾ। ਜੇ ਸ਼ਬਦ ਦਾ ਅਭਿਆਸ ਕਰਦਿਆਂ ਥੱਕ ਜਾਵੇ ਤਾਂ ਫਿਰ ਉਹ ਧਾਰਮਿਕ ਪੁਸਤਕਾਂ ਪੜ੍ਹਨ ਲੱਗ ਜਾਂਦਾ, ਗ੍ਰੰਥ ਪੜ੍ਹਨ ਲੱਗ ਜਾਂਦਾ, ਕਿਤੇ ਉਹ ਸਹਿਜ ਪਾਠ ਕਰਨ ਲੱਗ ਜਾਂਦਾ। ਇਉਂ ਗੁਰਮੁਖ ਰਹਿਆ ਸਮਾਈ, ਗੁਰਮੁਖ ਦੀ ਸੁਰਤ ਦੀ ਜਿਹੜੀ ਸਮਾਈ ਹੈ ਉਹ ਸ਼ਬਦ ਵਿੱਚ ਰਹਿੰਦੀ ਹੈ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਉਂਦਾ, ਮੁਕਤ ਹੋ ਜਾਂਦਾ ਜੋਨੀਆਂ ਤੋਂ।
ਸੁਨੋ ਚੰਦ ਸੂਰਜ ਗਹਿਣਾਰੇ,
ਮਹਾਰਾਜ ਕਹਿੰਦੇ ਆ ਜਿਨ੍ਹਾਂ ਦੀ ਗਿਣਤੀ ਨਹੀਂ ਆਉਂਦੀ ਤਾਰਿਆਂ ਦੀ ਜਾਂ ਚੰਦਰਮਾ ਸੂਰਜ ਆਦਿਕ, ਇਹ ਸੁਨ ਅਫੁਰ ਵਾਹਿਗੁਰੂ ਤੋਂ ਹੀ ਪੈਦਾ ਹੋਏ ਹੈ।
ਜੋਤ ਤ੍ਰਿਭਵਨ ਸਾਰੇ,
ਹਾਂ ਸਾਰੇ ਤਿੰਨਾਂ ਭਵਨਾਂ ਵਿੱਚ ਉਹਦੀ ਜੋਤ ਇੱਕ ਸਮਾਨ ਵਰਤ ਰਹੀ ਹੈ।
ਸੁਨੇ ਅਲੱਖ ਅਪਾਰ ਨਿਰਾਲਮ,
ਉਹ ਵਾਹਿਗੁਰੂ ਜਿਹੜਾ ਸੁਨ ਲਖੇ ਜਾਣ ਤੋਂ ਰਹਿਤ ਹੈ, ਹਰ ਕੋਈ ਨਹੀਂ ਉਹਨੂੰ ਜਾਣ ਸਕਦਾ। ਬਹੁਤੇ ਤਾਂ ਉਹ ਤੋਂ ਮਨੁੱਕਰ ਹੀ ਆ, ਕਈ ਕਹਿੰਦੇ ਜੇ ਰੱਬ ਹੀ ਹੈ ਨਹੀਂ। ਇੱਕ ਮੈਨੂੰ ਕਹਿਣ ਲੱਗਿਆ ਜੇ ਰੱਬ ਹੈ ਨਹੀਂ ਰੱਬ ਵਿਖਾਓ, ਮੈਂ ਉਹਨੂੰ ਬੜੀਆਂ ਉਦਾਹਰਨਾਂ ਦਿੱਤੀਆਂ, ਪਰ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਜਾਂ ਨਗੋਰਾ ਬਹੁ ਬਾਤਾਂ ਜਾਣਾ ਹਰ ਦਰਗਾਹ ਹੈ ਉਹ ਪ੍ਰਸ਼ਟੀ। ਅਤੇ ਇੱਕ ਕਮਾਈ ਵਾਲੇ ਗੁਰਮੁਖਾਂ ਨਾਲ ਮੇਲ ਹੋਇਆ, ਕਮਾਈ ਵਾਲੇ ਹਮੇਸ਼ਾ ਅੰਤਰਜਾਮੀ ਵੀ ਹੁੰਦੇ ਆ, ਜਿਹੜੇ ਬੰਦਗੀ ਵਾਲੇ ਹੁੰਦੇ ਆ ਉਹ ਜਾਣਨ ਵਾਲੇ ਹੁੰਦੇ ਆ। ਮੰਨਾ ਸੁਰਤੋ ਵਾ ਮਨ ਬੁੱਧ, ਮੰਨਾ ਸਗਲ ਭਵਨ ਕੀ ਸੁੱਧ। ਮੈਨੂੰ ਕਹਿਣ ਲੱਗੇ ਸਿੰਘ ਸਾਹਿਬ ਜੀ ਤੁਹਾਨੂੰ ਉਸ ਬੰਦੇ ਨੇ ਕਿਹਾ ਵੀ ਰੱਬ ਵਿਖਾਓ, ਤੇ ਤੁਸੀਂ ਉਹਨੂੰ ਇਹ ਵਿਚਾਰ ਦਿਓ ਕਿ ਤੈਨੂੰ ਵਿਖਾ ਤਾਂ ਦੇਈਏ, ਤੈਨੂੰ ਵੇਖ ਕੇ ਆਨੰਦ ਨਹੀਂ ਆਉਣਾ, कहिंदे जिवें नर्स सरकारी हस्पताल जां प्राइवेट हस्पतालां दे विच जदों बच्चियां नूं जन्म दिवाउंदी आ ना वो जिस मां तो जन्म दिवाउंदी आ उहनूं तां बड़ी पीड़ा पर वो नर्स नूं नहीं पता पीड़ा दा वो बच्चा उहदे हथ विच मां नालों पहला आउंदा है पर वो बच्चे का सुख नहीं उहनूं पता वो जिसने पीड़ा झली है प्रसूता की उस मां के हथ च अजे भावें बच्चा नहीं आया पहला नर्स के हथ च आया है पर मां नूं पता किन्ना सुख किन्ना सुकून किन्ना आनंद आ जदों औलाद बच्चा पैदा हुंदा है जदों उहदे अपने उधर तो भाग लगे आ बच्चा पैदा होया फिर उहनूं पता लगना भी हाँ ये बच्चे दी जिहड़ी पहली किलकारी है जां बच्चे का सुख है इहदा सुकून आनंद की है जिन्ना चिर बंदगी मनुख आप नहीं करदा आप कमाई सेवा सिमरन नहीं ना करदा उन्ना चिर उहदे जीदार दा सुख नहीं है जे कहीए भी कोई दूजा करा दू आनंद नहीं वह प्राप्ति नहीं है प्राप्ति तो सतगुरु ने दसी है सतगुर प्रसाद गुरु दी प्रसाद कृपा कमाई करके जदों कृपा मिलनी है ना करमी आवै कपड़ा नदरी मोख द्वार फिर उहदी प्राप्ति की खुशी होनी है इउं सतगुरु महाराज कहिंदे भाई इउं ओ परमेश्वर वाहिगुरु आप निर्लेप है अलख है ना लखे जाण वाला अपार पारावार अंत तो रहत है निरालम निर्लेप है
सुन्ने ताड़ी लाए दा
हाँ वो सुन अपने आप च ताड़ी कही समाधि लाउंदा है उन्हूं किसे होर दा ध्यान धरके समाधि लाउण दी लोड़ नहीं समाधि वैसे निर्विकल्प ते सविकल्प दो तरह दी है शब्द दे 17 पदे ने लम्मा है शब्द इसलिए संखेप पद अर्थ सतगुरु कृपा करन ताड़ी दा अर्थ समाधि है वो सुते स्वै स्वरूप दा ध्यान अपने स्वै स्वरूप दे ध्यान च समाधि लाउंदा
धरत आकाश उपाए
उस सुन फोर निर्गुण परमेश्वर ने अपने आप तो ही धरती ते आकाश ए पैदा कीते
बिन थम्मा राखे सच कल पाए
कहिंदे जदों धरती पैदा कीती अपने आप तो हुण कोई मकान बनाउणा है कदे इट्टां लैण जाणा पैंदा है कदे रेता कदे सीमेंट लैण जाओ कदे सरिया लैण जाओ कदे कुछ पर वो वाहिगुरू नूं नहीं किसे दुकान ते जाना पैंदा उहनूं किसे स्टोर ते नहीं जाना पैंदा ना कोई रेता मिट्टी लियाउणी पई उहनूं कदे उहने अपने आप तो ही पैदा करती धरती भी ते आकाश भी फिर आपां छत पाईए थले थमले लाउणे पैंदे आ ते जदों छत पाउणे आ फिर थले थमियां ला के लैंटर पाउण लगियां किन्ने किन्ने दिन उहनूं लैंटर नूं पकाउण वास्ते थमियां ला के रखणियां पैंदियां फिर कई दिन बाद मिस्त्री कहिंदा भी हुण तां छत पक गई हुण थमियां कढ लईए आपां तो जदों कढ दिंदे आ बहुतात करके तो पक्या हुंदा किते किते घटनावां वापरदियां डिग भी पैंदी है भी कच्ची रह गई वो वाहिगुरु ने जिहड़ी धरती साधी है कदे कच्ची नहीं रहिंदी पक्की हुई रहिंदी आ ना उहनूं थमला लाउण दी लोड़ पैंदी आ ना धरती नू ना आकाश नू बिन थम्मा गगन रहाया आकाश दे विच किहड़े थमले रखे आ करोड़ा ही सूरज ने करोड़ा ही धरतियां ने अणगिणत खंड ब्रह्मांड साजे आ किसे नू है थमला कोई इसलिए सतगुरु महाराज सच्चे पातशाह जी कहिंदे बिन थम्मा राखे बिना थमलिया तो सतगुरु परमेश्वर वाहिगुरु ने अपने नाम की शक्ति द्वारा रखे हैं
त्रिभवन साज बेखुली माया
महाराज कहिंदे भाई जिवें त्रिभवन तिन्ने भवनां नूं साज करके मेखुली का अर्थ है तड़ागी कहिंदे अपनी शक्ति रूपी तड़ागी पाई है कादी शक्ति माया अपनी माया पैदा कर दिती एका माई जिहनूं माई असीं कहिंदे आ माई माया शाल जिहड़ी इह माया है वाहिगुरु दा फुरना ही माया गा जिहड़ा एक तो मैं अनेक रूप हो जावां इह फुरना ना वाहिगुरु दा इहो ही माया है इह माया बड़ी प्रबल है सतगुरु महाराज कहिंदे जैसी अगन उधर मैं तैसी बाहर माया मां दी उधर विच जिहो जी अग है खाधा पीता सब स्वाह हुंदा है इहो जी आ संसार दे विच माया है इस लिए सतगुरु महाराज सच्चे पातशाह कहंदे भाई अपनी माया द्वारा तिन्ने भवना नू वाहिगुरु ने चड़ागी कही हुकम दे सूत विच बन्निया होया
आप उपाए खपाए दा
फिर आप ही जिथे पैदा करदा फिर पालना पोसना भी आप ही करदा है फिर खपाए दा ते फिर मारे कहंदे इक लाए दीवान ओनू ऐसी बाण आदत ला दिती है कि नाश करना है वो महापरलों करके सब कुछ अपने च अभेद कर लैंदा
सुनो खाणी सुनो बाणी
उस सुन अफर तो ही अंडा जेल सेत जोत भुज पंजवें महापुरख कहंदे भी दिव्य उपात खाणी भी है जिहड़ी दिव्य प्रकाश रूप है उहदे विच भी राजगुण ताम गुण सतगुण तीन तरह के जीव ने सूखम ਇਉਂ ਅੰਡਾ ਜੇਰ ਸੇਤ ਜੋਤ ਭੁਜ ਇਹ ਚਾਰੇ ਖਾਣੀ ਆ ਤੇ ਫਿਰ ਚਾਰੇ ਹੀ ਬਾਣੀ ਆ ਜਿਹੜੀ ਪਰਾ ਪਸੰਤੀ ਮੱਧਮਾ ਬੈਖਰੀ ਆ ਜਿਹੜੀ ਬਾਣੀ ਬੋਲਦੇ ਆ ਆਪਾਂ ਬੋਲ ਰਹੇ ਹਾਂ ਇਹ ਆਵਾਜ਼ ਵੀ ਉਹਨੇ ਪੈਦਾ ਕੀਤੀ ਆ ਨਾ ਦੇਖੋ ਕਿੰਨੇ ਮਨੁੱਖ ਨੇ ਕੀ ਕਹਿਣਾ ਕਿਸੇ ਦੀ ਆਵਾਜ਼ ਰਲਦੀ ਹੋਵੇ ਨਹੀਂ ਆਪਸ ਵਿੱਚ ਪਰਿਵਾਰ 'ਚ ਜੇ ਚਾਰ ਜੀ ਨੇ ਤੇ ਚਾਰਾਂ ਦੀ ਆਵਾਜ਼ ਨਹੀਂ ਰਲਦੀ ਇੱਕੋ ਮਾਤਾ ਪਿਤਾ ਤੋਂ ਪੈਦਾ ਹੋਣ ਵਾਲੇ ਦੋਨਾਂ ਭੈਣਾਂ ਭਰਾਵਾਂ ਦੀ ਆਵਾਜ਼ ਨਹੀਂ ਆਪਸ ਵਿੱਚ ਰਲਦੀ ਇਹ ਸਭ ਕੁਝ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਨੇ ਖਾਣੀ ਬਾਣੀ ਸਭ ਆਪਣੇ ਆਪ ਤੋਂ ਹੀ
ਰਚਿਆ
ਇਹ ਸਾਰੀ ਸ੍ਰਿਸ਼ਟੀ ਉਹ ਸੁਨ ਅਫੁਰ ਬ੍ਰਹਮ ਤੋਂ ਹੀ ਉਪਜੀ ਪੈਦਾ ਹੁੰਦੀ ਹੈ ਤੇ ਉਹਦੇ ਵਿੱਚ ਹੀ ਸੁਨ ਚ ਹੀ ਸਮਾਉਂਦੀ
ਹੈ ਸਿਰ ਕਰਤਾ
ਉਹ ਕਰਤੇ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਕਹਿੰਦੇ ਉਹ ਭੁਜ ਬਨਸਪਤੀ ਦੀ ਸਾਜਨਾ ਕੀਤੀ
ਸਮਾਦ ਸ਼ਬਦ ਦਿਖਾਏ ਦਾ
ਇਹ ਜਿਹੜਾ ਬਿਸਮਾਦ ਚਰਜ ਖੇਡ ਹੈ ਨਾ ਸ਼ਬਦ ਦੁਆਰਾ ਪ੍ਰਗਟ ਹੁੰਦੀ ਹੈ ਜੇ ਉਹਦੀ ਖੇਡ ਨੂੰ ਕਿਸੇ ਨੇ ਜਾਣਨਾ ਨਾ ਸ਼ਬਦ ਦੀ ਕਮਾਈ ਕਰੇ ਸ਼ਬਦ ਦੁਆਰਾ ਉਹਦੀ ਖੇਡ ਸਮਝ ਆਉਂਦੀ
ਹੈ ਉਹ
ਸੁਨ ਅਪੌਰ ਪਰਮੇਸ਼ਰ ਵਾਹਿਗੁਰੂ ਨੇ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਸਾਰੇ ਸੰਸਾਰ ਨੂੰ ਪਰਚਾਉਣ ਵਾਸਤੇ ਇਹ ਦਿਨ ਤੇ ਰਾਤ ਉਹ ਪਰਮੇਸ਼ਰ ਨੇ ਆਪਣੇ ਆਪ ਤੋਂ ਪੈਦਾ ਕੀਤੇ
ਉਪਤ ਖਪਤ ਸੁਖਾ ਦੁੱਖ ਦੀਏ
ਕਹਿੰਦੇ ਪੈਦਾ ਹੋਣਾ ਫਿਰ ਮਰ ਜਾਣਾ ਫਿਰ ਕਹਿੰਦੇ ਸੁੱਖਾਂ ਦੁੱਖ ਦੀਏ ਪੈਦਾ ਕਰਕੇ ਸੁੱਖ ਵੀ ਦਿੱਤੇ ਤੇ ਦੁੱਖ ਵੀ ਦਿੱਤੇ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਜਿਵੇਂ ਇੱਕ ਕੱਪੜੇ ਪਾ ਲਏ ਜਦੋਂ ਕੰਮ ਕਾਰ ਤੋਂ ਵਾਪਸ ਆਇਆ ਉਹ ਆ ਕੇ ਲਾ ਦਿੱਤੇ ਤੇ ਦੂਜੇ ਪਾ ਲਏ ਇਵੇਂ ਕਦੇ ਸੁੱਖ ਦਾ ਕੱਪੜਾ ਕਦੇ ਦੁੱਖ ਦਾ ਕੱਪੜਾ ਮਹਾਰਾਜ ਕਹਿੰਦੇ ਕੱਪੜਿਆਂ ਦੀ ਨਿਆਈ ਆ ਕਦੇ ਸੁੱਖ ਆ ਗਿਆ ਕਦੇ ਦੁੱਖ ਆ ਗਿਆ ਹਾਂ ਮਹਾਰਾਜ ਕਹਿੰਦੇ ਸੁੱਖ ਰੋਗ ਰੂਪ ਹੈ ਤੇ ਦੁੱਖ ਦਾਰੂ ਰੂਪ ਹੈ ਦੁੱਖ ਚ ਹਮੇਸ਼ਾ ਰੱਬ ਯਾਦ ਆਉਂਦਾ ਤੇ ਮਨਮੁੱਖਾਂ ਨੂੰ ਸੁੱਖ ਚ ਰੱਬ ਭੁੱਲਦਾ ਗੁਰਮੁਖ ਯਾਦ ਰੱਖਦੇ ਆ ਸ਼ੁਕਰ ਕਰਦੇ ਆ ਇਸ ਲਈ ਸਤਿਗੁਰੂ ਜੀ ਕਹਿੰਦੇ ਸੁੱਖ ਤੇ ਦੁੱਖ ਵੀ ਉਹਦੇ ਪੈਦਾ ਕੀਤੇ
ਸੁੱਖ ਦੁੱਖ ਹੀ ਤੇ ਅਮਰ ਅਤੀਤਾ
ਪਰ ਵਾਹਿਗੁਰੂ ਨੂੰ ਕੋਈ ਸੁੱਖ ਨਹੀਂ ਕੋਈ ਦੁੱਖ ਨਹੀਂ ਨਾ ਉਹ ਮਰਦਾ ਤੇ ਨਾ ਜੰਮਦਾ ਉਹਦੇ ਤੋਂ ਪੈਦਾ ਹੋਣ ਵਾਲਾ ਸਭ ਕੁਝ ਜੰਮਣ ਮਰਨ ਵਿੱਚ ਹੈ ਸਭ ਕਿਸੇ ਨੂੰ ਸੁੱਖ ਵੀ ਹੈ ਤੇ ਦੁੱਖ ਵੀ ਹੈ ਪਰ ਉਹ ਆਪ ਨਾ ਜੰਮਣ ਮਰਨ ਕਰਕੇ ਅਮਰ ਹੈ ਤੇ ਸੁੱਖ ਦੁੱਖ ਤੋਂ ਅਤੀਤ ਨਿਰਲੇਪ ਹੈ
ਗੁਰਮੁਖ ਨਿਜ ਘਰ ਪਾਏ ਦਾ
ਜਿਹੜਾ ਗੁਰਮੁਖ ਗੁਰੂ ਵੱਲ ਮੁੱਖ ਕਰਕੇ ਗੁਰਾਂ ਦੇ ਸ਼੍ਰੋਮਣੀ ਗੁਰਾਂ ਦੇ ਮੁੱਖ ਤੋਂ ਨਾਮ ਲੈ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਮੁੱਖ ਦੁਆਰਾ ਪਹਿਲਾਂ ਨਾਮ ਜਪਣਾ ਸ਼ੁਰੂ ਕਰਦਾ ਗੁਰੂ ਦਾ ਦਿੱਤਾ ਹੋਇਆ ਉਹ ਜਿਹੜਾ ਗੁਰਮੁਖ ਹੈ ਨਿਜ ਘਰ ਜਿਹਨੂੰ ਥਿਰ ਘਰ ਬੈਸੂ ਕਿਹਾ ਮਹਾਰਾਜ ਨੇ ਉਹ ਹਿਰਦੇ ਘਰ ਦੀ ਨਿਜ ਘਰ ਦੀ ਸਰੂਪ ਦੀ ਅਭੇਦਤਾ ਪਾ ਲੈਂਦਾ
ਸਾਮ ਵੇਦ ਰਿਗ ਜੁਜਰ ਅਥਰ ਬਣ
ਤੇਰੇ ਜਿਹੜੇ ਚਾਰੇ ਵੇਦ ਰਿਗਵੇਦ ਸਾਮ ਵੇਦ ਜਜੁਰ ਵੇਦ ਅਥਰਵ ਵੇਦ ਚਾਰੇ ਵੀ ਉਹਨੇ ਆਪਣੇ ਆਪ ਤੋਂ ਪੈਦਾ ਕੀਤੇ
ਬ੍ਰਹਮੇ ਮੁੱਖ ਮਾਇਆ ਹੈ ਤ੍ਰੈ ਗੁਣ
ਬ੍ਰਹਮਾ ਦੇ ਮੁੱਖ ਰਾਹੀਂ ਮਹਾਰਾਜ ਕਹਿੰਦੇ ਮਾਇਆ ਦਾ ਫੁਰਨਾ ਪੈਦਾ ਕਰਕੇ ਪੈਦਾ ਕਰ ਦਿੱਤੇ ਇਸ ਕਰਕੇ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਦੇ ਪ੍ਰਤੀਕ ਨੇ ਜਿਹੜਾ ਬ੍ਰਹਮਾ ਹੈ ਵਿਸ਼ਨੂੰ ਹੈ ਵਿਸ਼ਨੂੰ ਸਤੋ ਗੁਣੀ ਮੰਨਿਆ ਬ੍ਰਹਮਾ ਨੂੰ ਰਜੋ ਗੁਣੀ ਮੰਨਿਆ ਤੇ ਤਮੋ ਗੁਣੀ ਮੰਨਿਆ ਮਹੇਸ਼ ਨੂੰ ਇਹ ਤਿੰਨੇ ਹੀ ਮਾਇਆ ਦੇ ਅਧੀਨ ਨੇ ਤੇ ਜਦੋਂ ਇਹ ਮਾਇਆ ਦੇ ਅਧੀਨ ਹੈ ਇਹਨਾਂ ਦੇ ਪੈਦਾ ਕੀਤੇ ਵੇਦ ਫਿਰ ਮਾਇਆ ਤੋਂ ਨਿਰਲੇਪ ਕਿਵੇਂ ਹੋ ਜਾਣਗੇ? ਫਿਰ ਉਹ ਵੇਦਾਂ ਦਾ ਪਾਠ ਕਰਨ ਵਾਲੇ ਉਹ ਕਿਵੇਂ ਨਿਰਲੇਪ ਹੋ ਜਾਣਗੇ, ਮੁਕਤ ਕਿਵੇਂ ਹੋ ਜਾਣਗੇ? ਕਿਉਂਕਿ ਬ੍ਰਹਮਾ ਦੇ ਜਿਹੜੇ ਵੇਦ ਨੇ ਉਹ ਆਪ ਬ੍ਰਹਮਾ ਮਾਇਆ ਦਾ ਨਿਰਲੇਪ ਨਹੀਂ, ਤੇ ਉਹਦੇ ਵੇਦ ਕਿਵੇਂ ਨਿਰਲੇਪ ਹੋ ਗਏ? ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਵੇਦ ਵੀ ਤੇ ਉਹ ਬ੍ਰਹਮਾ ਵੀ ਮਾਇਆ ਦੇ ਅਧੀਨ ਹੈ।
ਕੀਮਤ ਕਹਿ ਨਾ ਸਕੈ ਕੋ,
ਮਹਾਰਾਜ ਕਹਿੰਦੇ ਬ੍ਰਹਮਾ ਜਾਂ ਉਹਦੇ ਵੇਦ ਉਹਦੀ ਕੀਮਤ ਨਹੀਂ ਕਹਿ ਸਕਦੇ, ਉਹ ਤਾਂ ਨੇਕ ਨੇਕ ਕਥੰਤ ਵੇਦਾ,
ਜਿਉਂ ਬੋਲੇ ਜਿਉਂ ਬੋਲਾਏ ਦਾ,
ਉਹ ਤਾਂ ਵਾਹਿਗੁਰੂ ਨੇ ਜਿੰਨਾ ਕੁ ਆਪਣਾ ਭੇਦ ਆਪਣੀ ਸੋਝੀ ਦਿੱਤੀ, ਜਿਵੇਂ ਬੁਲਾਇਆ ਉਹਨੇ ਬੋਲ ਕੇ ਲਿਖ ਦਿੱਤਾ।
ਸੁਨੋ ਸਪਤ ਪਾਤਾਲ ਉਪਾਏ,
ਜਿਵੇਂ ਕਹਿੰਦੇ ਪੱਛਮੀ ਮਤ ਮੰਨਦਾ ਵੀ ਸੱਤ ਪਤਾਲ ਨੇ, ਸੱਤ ਆਕਾਸ਼ 14 ਤਬਕ ਨੇ, ਉਹ ਸੱਤੇ ਪਤਾਲ ਉਹ ਵਾਹਿਗੁਰੂ ਨੇ ਆਪਣੇ ਨਿਰਗੁਣ ਬ੍ਰਹਮ ਸਰੂਪ ਦੇ ਵਿੱਚੋਂ ਅਫੁਰ ਦੇ ਵਿੱਚੋਂ ਹੀ ਪੈਦਾ ਕੀਤੇ
ਆਨੋ ਭਵਨ ਰੱਖੇ ਲਿਵ ਲਾਏ,
ਇਹ ਤਿੰਨੇ ਭਵਨ ਆਕਾਸ਼ ਲੋਕ ਮਾਤ ਲੋਕ ਪਤਾਲ ਲੋਕ ਤਿੰਨੇ ਭਵਨ ਇਹ ਆਪਣੇ ਆਪ ਦੇ ਵਿੱਚੋਂ ਪੈਦਾ ਕਰਕੇ ਆਪਣੇ ਚ ਹੀ ਰੱਖੇ ਹੈ, ਇਹ ਨਹੀਂ ਵੀ ਪੈਦਾ ਕਰਕੇ ਕਿਤੇ ਹੋਰ ਰੱਖਤੇ ਜਾਂ ਕਿਸੇ ਨੂੰ ਦੇ ਦਿੱਤੇ, ਨਹੀਂ ਉਹ ਕਿਸੇ ਹੋਰ ਕੋਈ ਜਗ੍ਹਾ ਹੀ ਨਹੀਂ, ਉਹ ਤੋਂ ਬਾਹਰ ਕੁਝ ਹੈ ਹੀ ਨਹੀਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਸਭ ਕੁਝ ਉਹਦੇ ਅੰਦਰ ਹੀ ਹੈ। ਇਸ ਲਈ ਮਹਾਰਾਜ ਕਹਿੰਦੇ ਭਾਈ ਆਪਣੇ ਆਪ ਵਿੱਚ ਹੀ ਰੱਖੇ ਹਨ।
ਆਪੇ ਕਾਰਨ ਕੀਆ ਅਪਰੰਪਰ,
ਉਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਨੇ ਸਾਰੇ ਕਾਰਨ ਪੈਦਾ ਕਰਨ ਦੇ, ਪਾਲਣ ਦੇ ਤੇ ਲੈਦਾ ਕਰਨ ਦੇ ਆਪ ਹੀ ਕੀਤੇ ਆਬ
ਤੇਰੋ ਕੀਆ ਕਮਾਏ ਦਾ,
ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜੀਵ ਕਿਰਤ ਕਰ ਰਹੇ ਹਨ।
ਰਜ ਤਮ ਸਤ ਕਲ ਤੇਰੀ ਛਾਇਆ,
ਇਹ ਵਾਹਿਗੁਰੂ ਇਹ ਜਿਹੜਾ ਰਜੋ ਗੁਣ ਹੈ, ਤਮੋ ਗੁਣ ਹੈ, ਸਤੋ ਗੁਣ ਹੈ, ਇਹ ਤੇਰੀ ਹੋਈ ਛਾਇਆ, ਤੇਰੀ ਕਹੀਏ ਮਾਇਆ ਹੈ।
ਜਨਮ ਮਰਨ ਹਉਮੈ ਦੁੱਖ ਪਾਇਆ,
ਇਹ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਅਧੀਨ ਜਦੋਂ ਜੀਵ ਦੀ ਸੁਰਤ ਹੁੰਦੀ ਹੈ ਤਾਂ ਫਿਰ ਉਹ ਜੰਮਣ ਮਰਨ ਦਾ ਦੁੱਖ ਪਾਉਂਦਾ ਗਾ, ਕਿਉਂਕਿ ਜਿਹੜਾ ਰਜੋ ਗੁਣੀ ਸੁਭਾਅ ਹੈ ਹਮੇਸ਼ਾ ਉਹ ਹੁਕਮ ਕਰਨ ਦੀ ਅੰਦਰ ਇੱਛਾ ਰੱਖਦਾ, ਉਹ ਰਜੋ ਗੁਣੀ ਸੁਭਾਅ ਹੈ। ਤਮੋ ਗੁਣੀ ਸੁਭਾਅ ਦੇ ਵਿੱਚ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਸਤੋ ਗੁਣੀ ਜਿਹੜਾ ਸੁਭਾਅ ਹੈ ਹਮੇਸ਼ਾ ਆਪਣੀ ਪੂਜਾ ਪ੍ਰਤਿਸ਼ਠਾ ਮਾਣ ਪ੍ਰਤਿਸ਼ਠਾ ਆਦਿਕ ਵਡਿਆਈ ਚਾਹੁੰਦਾ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਜਿਹੜੇ ਤਿੰਨੇ ਸੁਭਾਅ ਹਨ ਇਹ ਮਾਇਆ ਦੇ ਅਧੀਨ ਆ, ਜਦੋਂ ਜੀਵ ਇਹਨਾਂ ਵੱਲ ਆਪਣੀ ਸੁਰਤ ਲਾਉਂਦਾ, ਨਿਰਲੇਪ ਨਹੀਂ ਰਹਿੰਦਾ, ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ, ਸੰਸਾਰ ਵੱਲ ਸੁਰਤ ਰੱਖਦਾ ਹੈ, ਤਾਂ ਫਿਰ ਉਹ ਜੰਮਣ ਮਰਨ ਦੇ ਗੇੜ ਚ ਪੈਂਦਾ, ਜੂਨਾ ਚ ਭਵਦਾ।
ਜਿਸਨੂੰ ਕਿਰਪਾ ਕਰੇ ਹਰ ਗੁਰਮੁਖ,
ਮਹਾਰਾਜ ਨੂੰ ਕਹਿੰਦੇ ਜੀ ਫਿਰ ਕੋਈ ਬਚਦਾ ਵੀ ਹੈ? ਸਤਿਗੁਰੂ ਜੀ ਕਹਿੰਦੇ ਹਾਂ, ਜਿਹਦੇ ਤੇ ਉਹ ਵਾਹਿਗੁਰੂ ਕਿਰਪਾ ਦੀ ਦ੍ਰਿਸ਼ਟੀ ਕਰ ਦੇਵੇ, ਮਿਹਰ ਕਰ ਦੇਵੇ, ਉਹ ਗੁਰਮੁਖ ਬਣ ਜਾਂਦਾ।
ਹੁਣ ਚੌਥੇ ਮੁਕਤ ਕਰਾਏ ਦਾ,
ਉਹਨੂੰ ਤੁਰਿਆ ਪਾ ਦੇ ਤਿੰਨਾਂ ਤੋਂ ਉੱਪਰ ਬਖਸ਼ ਦਿੰਦਾ। ਇਹ ਤਿੰਨਾਂ ਤੋਂ ਉੱਪਰ ਕੀ ਆ? ਗੁਰਮੁਖ ਤੁਰਿਆ ਪਦ ਦੇ ਵਿੱਚ ਰਹਿੰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਜਾਗਤ ਸਵਪਨ ਤੇ ਸੁਖੋਪਤੀ ਤੋਂ ਉੱਪਰ ਜਿਹੜੀ ਤੁਰਿਆ ਪਦ ਹੈ ਉਹਦੇ ਵਿੱਚ ਗੁਰਮੁਖ ਨਿਰਲੇਪ ਰਹਿੰਦੇ ਹਨ, ਸਥਿਤ ਰਹਿੰਦੇ ਹਨ। ਵਾਹਿਗੁਰੂ ਨੇ ਆਪਣੇ ਆਪ ਚੋਂ ਹੀ ਕੀਤਾ।
ਦੇਵ ਦਾਨਵ ਗਾਣ ਗੰਧਰਵ ਸਾਜੇ,
ਉਹਨੇ ਦੇਵ ਤੇ ਗਾਣ ਸ਼ਿਵਜੀ ਦੇ ਜਿਹੜੇ ਗਣ ਮੰਨੇ ਆ, ਟਾਉਣਾ ਸਾਉਣਾ ਆਦਿਕ, ਫਿਰ ਜਿਹੜੇ ਦੇਵਤਿਆਂ ਦੇ ਰਾਗੀ ਉਹਨਾਂ ਨੂੰ ਗੰਧਰਵ ਕਹਿੰਦੇ ਆ, ਸਾਰੇ ਉਹਨੇ ਵਾਹਿਗੁਰੂ ਨੇ ਸਾਜੇ ਹਨ।
ਸਭ ਲਿਖਿਆ ਕਰਮ ਕਮਾਏ ਦਾ,
ਇਹ ਦੇਵੀ ਦੇਵਤੇ ਗੰਧਰਵ ਆਦਿਕ ਗਣ ਆਦਿਕ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ, ਕਿਸੇ ਨੂੰ ਕੁਝ ਨਹੀਂ ਦੇ ਸਕਦੇ, ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ, ਉਹਦੇ ਜੋ ਕੁਝ ਉਹ ਕਹਿੰਦਾ ਉਹ ਕਰਦੇ ਹਨ। ਸਤਿਗੁਰੂ ਮਹਾਰਾਜ ਦੀ ਬਾਣੀ ਆਪਾਂ ਜਪਜੀ ਸਭ ਚ ਪੌੜੀ ਪੜ੍ਹਦੇ ਆ ਨਾ, ਮਹਾਰਾਜ ਕਹਿੰਦੇ ਭਾਈ ਉਹ ਵੇਖਾ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ, ਇਹ ਚਰਜ ਖੇਡ ਹੈ।
ਗੁਰਮੁਖ ਸਮਝੈ ਰੋਗ ਨਾ ਹੋਈ,
ਜਿਹੜੇ ਗੁਰਮੁਖ ਨੇ ਉਹ ਇਸ ਖੇਡ ਨੂੰ ਸਮਝ ਲੈਂਦੇ ਆ, ਗੁਰੂ ਦੀ ਕਿਰਪਾ ਦੁਆਰਾ ਬਾਣੀ ਦੁਆਰਾ ਨਾਮ ਦੀ ਕਮਾਈ ਦੁਆਰਾ ਸਮਝਦੇ ਆ, ਫਿਰ ਉਹਨਾਂ ਨੂੰ ਰਜੋ ਗੁਣ ਦਾ ਰੋਗ, ਤਮੋ ਗੁਣ ਦਾ ਰੋਗ, ਸਤੋ ਗੁਣ ਦਾ ਰੋਗ ਜਾਂ ਸ਼ਬਦ ਸਪਰਸ਼ ਰੂਪੀ ਰੋਗ ਨਹੀਂ ਹੁੰਦੇ।
ਇਹ ਗੁਰ ਕੀ ਪੌੜੀ ਜਾਣੈ ਜਨ ਕੋਈ,
ਕੋਈ ਬਿਰਲਾ ਹੀ ਹੈ। ਇਹ ਜਿਹੜੀ ਵਾਹਿਗੁਰੂ ਦੀ ਭਗਤੀ ਦੀ ਕਮਾਈ ਦੀ ਜਿਹੜੀ ਪੌੜੀ ਹੈ, ਇਹ ਜਿਹੜੀ ਪੌੜੀ ਹੈ ਸੰਸਾਰ ਦੇ ਵਿੱਚ ਬਿਰਲੇ ਨੇ ਜਿਨ੍ਹਾਂ ਨੂੰ ਪ੍ਰਾਪਤ ਹੁੰਦੀ
ਹੈ। ਜੁਗੰਤਰ ਮੁਕਤ ਪਰਾਇਣ,
ਮਹਾਰਾਜ ਕਹਿੰਦੇ ਜਿਹੜੇ ਪੌੜੀ ਨੂੰ ਭਗਤੀ ਦੀ ਬੰਦਗੀ ਦੀ ਕਮਾਈ ਦੀ ਪੌੜੀ ਨੂੰ ਪਾਉਂਦੇ ਆ, ਜੁਗਾਂ ਜੁਗਾਂਤਰਾਂ ਤੋਂ ਕੇਵਲ ਉਹੀ ਮੁਕਤ ਹੁੰਦੇ ਆ।
ਉਹ ਮੁਕਤ ਭਇਆ ਪਤ ਪਾਏਦਾ,
ਮਹਾਰਾਜ ਕਹਿੰਦੇ ਫਿਰ ਉਹ ਮੁਕਤ ਹੋ ਕਰਕੇ ਪਰਲੋਕ ਵਿੱਚ ਉਹਦੀ ਦਰਗਾਹ ਵਿੱਚ ਉਹ ਪਤ ਪਾਏਦਾ, ਇੱਜ਼ਤ ਪਾ ਲੈਂਦਾ, ਸੁਰਖਰੂ ਹੋ ਜਾਂਦਾ। ਰੇ ਰੇ ਦਰਗਾਹ ਕਹਿ ਨਾ ਕਹੋ, ਆਓ ਬੈਠ ਆਦਰ ਸੁਭ ਦਿਓ। ਫਿਰ ਤਾਂ ਨਾਨਕ ਧਰਮ ਐਸੀ ਚਵੈ ਹੈ ਕਿ ਤੋਨ ਭਵਨ ਪੁਨੀਤ। ਉੱਥੇ ਤਾਂ ਧਰਮ ਰਾਜਾ ਵੀ ਉਹਨਾਂ ਨੂੰ ਜੀਓ ਆਇਆ ਕਹਿੰਦਾ, ਇੱਜ਼ਤ ਮਿਲਦੀ ਹੈ।
ਪੰਜ ਤੱਤ ਸੁਨੋ ਪਰਗਾਸਾ,
ਇਹ ਜਿਹੜੇ ਪੰਜੇ ਧਰਤ ਤੱਤ ਨੇ, ਆਕਾਸ਼ ਤੱਤ ਹੈ, ਧਰਤੀ ਤੱਤ ਆਦਿਕ, ਪਾਣੀ, ਅਗਨੀ, ਹਵਾ, ਇਹ ਪੰਜੇ ਤੱਤ ਵੀ ਉਹ ਵਾਹਿਗੁਰੂ ਨੇ ਸੁਣ ਨਿਰਗੁਣ ਬ੍ਰਹਮ ਨਹੀਂ ਪੈਦਾ ਕੀਤੇ।
ਇਹ ਸੰਜੋਗੀ ਕਰਮ ਅਭਿਆਸ,
ਇੱਕ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਿਹੜੀ ਦੇਹ ਸੰਜੋਗ ਨਾਲ ਮਿਲੀ ਆ ਕਰਮਾਂ ਦਾ, ਇਹਦੇ ਵਿੱਚ ਮਨੁੱਖ ਸੰਜੋਗ ਵਿਯੋਗ ਦੇ ਅਭਿਆਸ ਦੁਆਰਾ ਆਪਣਾ ਜੀਵਨ ਬਤੀਤ ਕਰ ਰਿਹਾ।
ਬੁਰਾ ਭਲਾ ਦੋਏ ਮਸਤਕ ਲਿਖੇ,
ਇਹ ਜਿਹੜਾ ਬੁਰਾ ਜਾਂ ਭਲਾ ਲੇਖ ਹੈ ਹਰ ਜੀਵ ਦੇ ਮਸਤਕ ਤੇ ਲਿਖਿਆ ਹੋਇਆ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਆ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਆ। ਇਉਂ ਇਹ ਮਸਤਕ ਦੇ ਕਰਮ ਕਰਮਾਂ ਅਨੁਸਾਰ ਪ੍ਰਲਬਧ ਅਨੁਸਾਰ ਲਿਖੇ ਹਨ।
ਪਾਪ ਪੁੰਨ ਬੀਜ ਆਏਦਾ,
ਇਹ ਕਿਵੇਂ ਮਿਲਦੇ ਆ? ਕਹਿੰਦੇ ਲੇਖ ਜਿਹੜੇ ਪਾਪਾਂ ਤੇ ਪੁੰਨਾਂ ਦੇ ਬੀਜ ਪਿਛਲੇ ਕਰਮਾਂ ਦੇ ਵਿੱਚ ਪਿਛਲੇ ਜਨਮਾਂ ਚ ਬੀਜੇ ਹਨ।
ਉਤਮ ਸਤਿਗੁਰ ਪੁਰਖ ਨਿਰਾਲੇ,
ਉਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੇ ਸੰਸਾਰ ਦੇ ਵਿੱਚ ਉੱਤਮ ਪੁਰਖ ਸਤਿਗੁਰੂ ਪੈਦਾ ਕੀਤੇ ਆ। ਉਹ ਸੰਸਾਰ ਦੇ ਵਿੱਚ ਚਿੱਕੜ ਵਿੱਚ ਮੋਹ ਆਦਿਕ ਤੋਂ ਨਿਰਲੇਪ ਰਹਿੰਦੇ ਆ। ਧੰਨ ਗੁਰੂ ਨਾਨਕ ਦੇਵ ਜੀ ਦਸੇ ਜਾਮਿਆਂ ਚ ਵਰਤੇ, ਕਲੰਗੀ ਧਰ ਪਿਤਾ ਕਿਤੇ ਮੋਹ ਚ ਸਨ, ਚਾਰੇ ਸਾਹਿਬ ਜਾਦੇ ਸ਼ਹੀਦ ਹੋ ਗਏ। ਜਿਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਕਰਕੇ ਅਫਸੋਸ ਕਰਨ ਲੱਗੇ ਆ, ਤਾਂ ਮਹਾਰਾਜ ਕਹਿਣ ਲੱਗੇ ਭਾਈ ਧਰਤੀ ਤੇ ਲਕੀਰਾਂ ਵਾਹੋ। ਤੇ ਜਿਸ ਵੇਲੇ ਲਕੀਰਾਂ ਖਿੱਚੀਆਂ, ਮਹਾਰਾਜ ਕਹਿਣ ਲੱਗੇ ਕਿੰਨੀ ਕੁ ਖੁਸ਼ੀ ਹੋਈ। ਕਹਿੰਦੇ ਮਹਾਰਾਜ ਲਕੀਰਾਂ ਦੀ ਕਾਹਦੀ ਖੁਸ਼ੀ? ਕਹਿੰਦੇ ਹੁਣ ਮੇਟ ਦਿਓ। ਜਦੋਂ ਮੇਟ ਦਿੱਤੀਆਂ ਮਹਾਰਾਜ ਕਹਿੰਦੇ ਕਿੰਨਾ ਕੁ ਦੁੱਖ ਹੈ? ਕਹਿੰਦੇ ਜੀ ਲਕੀਰਾਂ ਮੇਟਣ ਦਾ ਕਾਹਦਾ ਦੁੱਖ? ਮਹਾਰਾਜ ਕਹਿੰਦੇ ਭਾਈ ਉਹਦੇ ਹੁਕਮ ਦੇ ਵਿੱਚ ਮਸਤਕ ਦੀਆਂ ਲੇਖਾਂ ਰੇਖਾਵਾਂ ਸਨ, ਉਹਦੀ ਦਾਤ ਸੀ ਤੇ ਉਹਨੇ ਸਫਲੀ ਕਰ ਦਿੱਤੀ, ਵਾਪਸ ਉਸੇ ਨੇ ਲੈ ਲਈ। ਇਹਦੇ ਵਿੱਚ ਨਾ ਕੋਈ ਦੁੱਖ ਹੈ ਨਾ ਕੋਈ ਸੁੱਖ ਹੈ। ਇਸ ਕਰਕੇ ਉੱਤਮ ਪੁਰਖ ਜਿਹੜੇ ਸਤਿਗੁਰੂ ਨੇ ਉਹ ਨਿਰਲੇਪ ਨੇ, ਰਜੋ ਗੁਣ ਤੋਂ ਵੀ, ਤਮੋ ਗੁਣ ਤੋਂ ਵੀ, ਸਤੋ ਗੁਣ ਤੋਂ ਵੀ ਤੇ ਉਹਦੀ ਮਾਇਆ ਤੋਂ ਵੀ ਨਿਰਲੇਪ ਹਨ।
ਸ਼ਬਦ ਰੱਤੇ ਹਰ ਰਸ ਮਤ ਵਾਲੇ,
ਉਸ ਪੂਰੇ ਸਤਿਗੁਰੂ ਨੇ ਜਿਹੜਾ ਸ਼ਬਦ ਦਿੱਤਾ ਨਾ ਉਹਦੇ ਵਿੱਚ ਰੱਤੇ ਜਿਹੜੇ ਰੰਗੇ ਗਏ, ਉਹ ਫਿਰ ਹਰੀ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਮਤਵਾਲੇ ਮਸਤ ਰਹਿੰਦੇ ਹਨ।
ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ,
ਫਿਰ ਉਹ ਗੁਰੂ ਦੇ ਸ਼ਬਦ ਦੁਆਰਾ ਜਦੋਂ ਕੋਈ ਨਾਮ ਦਾ ਰਸ ਮਾਣਦਾ ਹੈ ਉਹਨੂੰ ਫਿਰ ਰਿੱਧ ਸਿੱਧ ਮੰਡਲ ਦੇ ਵਿੱਚ ਇਹ ਸ਼ਕਤੀਆਂ ਪ੍ਰਾਪਤ ਹੁੰਦੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦਾ ਸਦਾ ਵਸਾਈ। ਜਦੋਂ ਇਹ ਸ਼ਕਤੀ ਮੰਡਲ ਦੇ ਵਿੱਚ ਕਿਸੇ ਦੀ ਸੁਰਤ ਪਹੁੰਚਦੀ ਹੈ, ਪਹਿਲਾਂ ਆਵਾਜ਼ ਆਉਂਦੀ ਹੈ ਵੀ ਮੈਂ ਅੰਤਰ ਜਾਮਤਾ ਹਾਂ, ਮੈਨੂੰ ਪ੍ਰਵਾਨ ਕਰ। ਜਿਹੜੇ ਤਾਂ ਪੂਰਨ ਕਮਾਈ ਵਾਲੇ ਹੁੰਦੇ ਆ ਉਹ ਇਹਨਾਂ ਵੱਲ ਧਿਆਨ ਨਹੀਂ, ਫਿਰ ਸ਼ਬਦ ਵੱਲ ਹੀ ਧਿਆਨ ਰੱਖਦੇ ਆ। ਫਿਰ ਕੋਈ ਹੋਰ ਸ਼ਕਤੀ ਆਵਾਜ਼ ਦਿੰਦੀ ਹੈ ਕਿ ਮੈਂ ਐਸੀ ਸ਼ਕਤੀ ਹਾਂ ਕਿ ਸਾਰਿਆਂ ਨੂੰ ਵਸ ਕਰਕੇ ਤੇਰੇ ਅਧੀਨ ਕਰ ਦੇਵਾਂਗੀ, ਤੂੰ ਮੈਨੂੰ ਪ੍ਰਵਾਨ ਕਰ। ਜਦੋਂ ਇਹ ਨੌ ਨਿਧੀਆਂ 18 ਸਿੱਧੀਆਂ ਵੱਲੋਂ ਧਿਆਨ ਨਹੀਂ ਦਿੰਦੇ, ਫਿਰ ਇਹ ਸਾਕਾਰ ਰੂਪ ਧਾਰ ਕੇ, ਇਸਤਰੀ ਰੂਪ ਧਾਰ ਕੇ ਸੂਖਮ ਰੂਪ ਵਿੱਚ ਸਨਮੁਖ ਆ ਜਾਂਦੀਆਂ। ਆਸਣ ਕਰੋ, ਸਤ ਸੇਵਾ ਲਓ। ਪਰ ਜਿਹੜੇ ਪੂਰਨ ਪੁਰਖ ਹੁੰਦੇ ਆ ਉਹ ਇਹਨਾਂ ਤੋਂ ਨਿਰਲੇਪ ਰਹਿੰਦੇ ਆ, ਬਹੁਤੇ ਜਿਹੜੇ ਸਾਧਕ ਹੁੰਦੇ ਇਹਨਾਂ ਚ ਫਸ ਜਾਂਦੇ ਆ। ਉਹ ਸੰਸਾਰ ਤੋਂ ਆਪਣੀ ਪੂਜਾ ਕਰਾਉਂਦੇ ਆ, ਕਹਿੰਦੇ ਜੀ ਫਲਾਨੇ ਬਾਬੇ ਦੇ ਤਾਂ ਬੜਾ ਇਕੱਠ ਹੁੰਦਾ। ਉਹ ਫਿਰ ਜਿਹੜੇ ਇਕੱਠ ਕੁੱਠ ਵਾਲੇ ਹੁੰਦੇ ਆ ਇਹੋ ਜਿਹੇ ਕਿਸੇ ਚ ਉਲਝੇ ਹੁੰਦੇ ਨੇ, ਉਹਨਾਂ ਨੇ ਇਹਦੇ ਵਿੱਚ ਉਲਝ ਕੇ ਤੇ ਇੱਥੇ ਸੰਸਾਰ ਚ ਜੂਨਾਂ ਚ ਭਟਕਣਾ ਹੁੰਦਾ, ਉਹ ਮੁਕਤ ਨਹੀਂ ਹੁੰਦੇ। ਸਤਿਗੁਰੂ ਮਹਾਰਾਜ ਕਹਿੰਦੇ ਨੌ ਨਿਧੀਆਂ, 18 ਸਿੱਧੀਆਂ, ਰਿੱਧ ਸਿੱਧ, ਸਭ ਕੁਝ ਇਹ ਨਾਮ ਤੋਂ ਹੀ ਪ੍ਰਾਪਤ ਹੋ ਜਾਂਦਾ।
ਪੂਰੇ ਭਾਗ ਮਿਲਾਏ ਦਾ,
ਹਾਂ ਕੋਈ ਬਿਰਲ ਹੈ ਜਿਹਦਾ ਭਾਗ ਕਰਮ ਪੂਰਾ ਹੋਵੇ, ਉਹਨੂੰ ਵਾਹਿਗੁਰੂ ਦਾ ਵਿੱਚ ਮਿਲਾਏ ਦਾ ਮਿਲਾਪ ਸਤਿਗੁਰੂ ਕਰਾ ਦਿੰਦੇ ਆ।
ਇਸ ਮਨ ਮਾਇਆ ਕੋ ਨੇਹ ਕੋ ਹਨੇਰਾ,
ਪਰ ਜਿਹੜਾ ਇਹ ਮਨ ਆ ਨਾ ਇਹਦਾ ਨੇਹ ਜਿਹੜਾ ਮੋਹ ਆ ਮਾਇਆ ਵਿੱਚ ਹੈ, ਕਿਉਂਕਿ ਪੈਦਾ ਸਾਰਾ ਸੰਸਾਰ ਮਾਇਆ ਤੋਂ ਹੋਇਆ। ਜਿਹਦੇ ਵਿੱਚ ਉਹ ਪੈਦਾ ਹੋਇਆ ਹੋਵੇ ਉਹਦੇ ਨਾਲ ਮੋਹ ਹੁੰਦਾ, ਮਾਂ ਨਾਲ ਮੋਹ ਹੁੰਦਾ, ਪਿਓ ਨਾਲ ਮੋਹ ਹੁੰਦਾ। ਇਹ ਜਿਹੜੀ ਮਾਇਆ ਗੀ ਇਹ ਤੋਂ ਹੀ ਸੰਸਾਰ ਵਾਹਿਗੁਰੂ ਨੇ ਪੈਦਾ ਕੀਤਾ, ਇਸ ਕਰਕੇ ਸਾਰੇ ਜੀਵਾਂ ਦਾ ਇਹਦੇ ਨਾਲ ਮੋਹ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਮਨ ਦਾ ਜਿਹੜਾ ਮੋਹ ਆ ਮਾਇਆ ਦੇ ਮਾਇਕੀ ਪਦਾਰਥਾਂ ਵਿੱਚ ਹੈ।
ਕੋਈ ਬੁੱਝੋ ਗਿਆਨੀ ਕਰੋ ਨਬੇਰਾ,
ਇਹ ਭਾਈ ਗਿਆਨਵਾਨ ਪੁਰਸ਼ੋ ਕੋਈ ਕਿਸੇ ਪੂਰਨ ਪੁਰਖ ਦੀ ਸੰਗਤ ਕਰਕੇ ਪੁੱਛ ਲੈਣਾ ਕਰੋ, ਇਹਦੀ ਵਿਚਾਰ ਕਰ ਲਓ ਕਿ ਜੇ ਮਾਇਕੀ ਪਦਾਰਥਾਂ ਚ ਸੁਰਤ ਰਹੇ ਮੁਕਤ ਨਹੀਂ ਹੋਇਆ ਜਾਣਾ। ਪੁੱਛੋ ਹਜਾਏ ਬਵੇਕੀਆਂ, ਮਹਾਰਾਜ ਕਹਿੰਦੇ ਵਿਚਾਰਵਾਨਾਂ ਨੂੰ ਪੁੱਛ ਲਓ, ਅਨੇਕ ਜੂਨੀ ਭਰਮ ਆਵੈ, ਅਨੇਕਾਂ ਜੂਨਾਂ ਚ ਭਟਕਣਾ ਪੈਂਦਾ ਹੈ, ਇਹ ਵਿਚਾਰਵਾਨਾਂ ਤੋਂ ਸੋਝੀ ਮਿਲਣੀ ਹੈ।
ਆਸਾ ਮਨਸਾ ਹਉਮੈ ਸਹਸਾ,
ਮਹਾਰਾਜ ਕਹਿੰਦੇ ਆਸਾ ਇੱਛਾ ਥੋੜੇ ਚਿਰ ਦੀ ਇੱਛਾ, ਮਨਸਾ ਕੋਈ ਇੱਛਾ ਜਿਹੜੀ ਲੰਮੇ ਚਿਰ ਤੋਂ ਪੈਦਾ ਹੋਈ ਵੀ ਅਜੇ ਪੂਰੀ ਨਹੀਂ ਹੋਈ, ਜਿਹਨੂੰ ਕਿ ਆਸਾ ਮਨਸਾ ਬੰਧਣੀ ਭਾਈ ਕਰਮ ਧਰਮ ਬੰਧਕਾਰੀ। ਮਹਾਰਾਜ ਕਹਿੰਦੇ ਭਾਈ ਹਉਮੈ ਹਉਮੈ, ਮੈਂ ਹਾਂ ਮੈਂ ਹੀ ਹਾਂ, ਮੈਥੋਂ ਬਿਨਾਂ ਕੁਝ ਨਹੀਂ, ਮੈਂ ਹੀ ਕਰਦਾ ਮੈਂ। ਸਤਿਗੁਰੂ ਜੀ ਕਹਿੰਦੇ ਆਸਾ ਮਨਸਾ ਹਉਮੈ ਸਹਿਸਾ, ਫਿਰ ਸਹਿਸਾ ਚਿੰਤਾ ਫਿਕਰ ਝੋਰਾ।
ਨਰ ਲੋਭੀ ਕੂੜ ਕਮਾਈ ਦਾ,
ਜਿਹੜਾ ਲੋਭੀ ਮਨੁੱਖ ਹੈ ਉਹ ਕੂੜ ਝੂਠ ਦੀ ਕਮਾਈ ਇਹਨਾਂ ਵਿੱਚ ਹੀ ਕਰਦਾ ਹੈ, ਕਦੇ ਫੁਰਨੇ ਕਰਦਾ ਮੈਨੂੰ ਆਹ ਮਿਲ ਜਾਵੇ ਉਹ ਮਿਲ ਜਾਵੇ। ਜਦੋਂ ਕੋਈ ਚੀਜ਼ ਨਹੀਂ ਮਿਲਦੀ ਜਾਂ ਕੋਈ ਚੀਜ਼ ਕੋਲੋਂ ਖੁੱਸ ਜਾਂਦੀ ਹੈ ਫਿਰ ਸਹਿਸਾ ਡਰ ਬਣਿਆ ਰਹਿੰਦਾ ਹੈ, ਕੋਈ ਕੀਮਤੀ ਚੀਜ਼ ਘਰੇ ਪਈ ਹੈ ਉਹਦਾ ਸਹਿਸਾ ਫਿਕਰ ਰਹਿੰਦਾ ਕੋਈ ਚੋਰੀ ਨਾ ਕਰ ਲਵੇ। ਇਉਂ ਜਿਹੜਾ ਮੂਰਖ ਕੂੜ ਦੇ ਵਿੱਚ ਲੋਭੀ ਮਨੁੱਖ ਹੈ ਉਹ ਇਹਨਾਂ ਵਿੱਚ ਜੀਵਨ ਬਿਤਾ ਲੈਂਦਾ।
ਸਤਿਗੁਰ ਤੇ ਪਾਏ ਵਿਚਾਰਾ,
ਹਾਂ ਮਹਾਰਾਜ ਕਹਿੰਦੇ ਮੁਕਤ ਹੋਣ ਦੀ ਜਿਹੜੀ ਵਿਚਾਰ ਹੈ ਪੂਰੇ ਸਤਿਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ।
ਸੁਣ ਸਮਾਧ ਸੱਚੇ ਘਰ ਬਾਰਾ,
ਜਿਹੜੀ ਸੁਣ ਸਮਾਧੀ ਹੈ ਉਹ ਸੱਚੇ ਘਰ ਬਾਰਾ, ਸੱਚੇ ਸਤਿਗੁਰੂ ਦੇ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕਰਕੇ ਉਹ ਸੁਣ ਸਰੂਪ ਨਿਰਗੁਣ ਬ੍ਰਹਮ ਦੇ ਮਹਾਰਾਜ ਕਹਿੰਦੇ ਸਮਾਧੀ ਧੀ ਕਹੀ ਉਹਦੇ ਵਿੱਚ ਸਮਾ ਜਾਣਾ। ਸਮਾਧੀ ਦਾ ਕੀ ਅਰਥ ਹੈ? ਸਮਾ ਧੀ ਕਹੀ ਅਭੇਦ ਹੋ ਜਾਣਾ, ਸਮਾ ਜਾਣਾ ਉਹਦੇ ਵਿੱਚ ਹੀ, ਜਿਹਦਾ ਨਾਮ ਲੈਂਦੇ ਉਹਦੇ ਵਿੱਚ ਹੀ ਸਮਾਈ ਹੋ ਜਾਣੀ, ਇਹ ਗੁਰੂ ਨਾਨਕ ਦੇ ਘਰ ਚੋਂ ਪ੍ਰਾਪਤ ਹੈ।
ਨਾਨਕ ਨਿਰਮਲ ਨਾਦ ਸ਼ਬਦ ਧੁਨ,
ਕਹਿੰਦੇ ਮਿਲਦੀ ਕਿਵੇਂ ਆ? ਮਹਾਰਾਜ ਕਹਿੰਦੇ ਗੁਰੂ ਨਾਨਕ ਜੀ ਜੋ ਨਿਰਮਲ ਮੈਲ ਤੋਂ ਰਹਿਤ ਨਾਦ ਸ਼ਬਦ ਦਿੰਦੇ ਆ। ਕਿਹੜਾ ਨਾਦ? ਗੁਪਤ ਨਾਮ ਪ੍ਰਗਾਜਾ, ਚਾਰੇ ਯੁੱਗਾਂ ਚ ਜਿਹੜਾ ਨਾਮ ਗੁਪਤ ਸੀ ਨਾ ਪਰਮੇਸ਼ਰ ਦਾ, ਉਹ ਗੁਰੂ ਨਾਨਕ ਸਾਹਿਬ ਨੇ ਪ੍ਰਗਾਜਾ ਪ੍ਰਗਟ ਕਰ ਦਿੱਤਾ ਸਾਰਿਆਂ ਲਈ। ਉਹ ਕਿਹੜਾ? ਸਤਨਾਮ ਸ੍ਰੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਸਤਿਗੁਰੂ ਜੀ ਕਹਿੰਦੇ ਭਾਈ ਉਹ ਸ਼ਬਦ ਦੀ ਜਿਹੜੀ ਧੁਨੀ ਹੈ,
ਸਚ ਰਾਮੈ ਨਾਮ ਸਮਾਏ ਦਾ,
ਸ਼ਬਦ ਦੀ ਸਮਾਪਤੀ ਕਰਦਿਆਂ ਸਤਿਗੁਰੂ ਫਰਮਾਉਂਦੇ ਆ ਭਾਈ ਗੁਰੂ ਨਾਨਕ ਸਾਹਿਬ ਨੇ ਜਿਹੜਾ ਨਾਦ ਸ਼ਬਦ ਦਿੱਤਾ ਨਾ ਉਹਦੀ ਧੁਨ ਦੇ ਵਿੱਚ ਸੁਰਤ ਟਿਕਾਉਣੀ ਆ, ਉਹ ਰਮੇ ਹੋਏ ਵਾਹਿਗੁਰੂ ਦੇ ਨਾਮ ਦੁਆਰਾ ਸਮਾਏ ਦਾ ਉਹ ਸੁਣ ਅਫੁਰ ਚੋ ਜੀ ਚੋ ਸਭ ਕੁਝ ਪੈਦਾ ਹੋਇਆ ਦੱਸਿਆ, ਉਹ ਸੁਣ ਨਿਰਗੁਣ ਚ ਫਿਰ ਸਮਾਈ ਹੋ ਜਾਂਦੀ ਹੈ, ਫਿਰ ਜੰਮਣ ਮਰਨ ਦੇ ਗੇੜ ਚੋਂ ਮੁਕਤ ਹੋ ਜਾਈਦਾ। ਇੱਥੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਰਾਮਕਲੀ ਰਾਗ ਦੇ ਸ਼ਬਦ ਦੀ ਸਮਾਪਤੀ ਹੋਈ, ਮਾਰੂ ਰਾਗ ਦੇ ਸ਼ਬਦ ਦੀ ਸਮਾਪਤੀ ਹੋਈ ਹੈ। ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਮੁੱਖ ਵਾਕ ਬਖਸ਼ੇ ਹੈ, ਮਾਰੂ ਰਾਗ ਦਾ ਸ਼ਬਦ 17 ਪਦਿਆਂ ਦਾ ਆਪ ਸੰਗਤਾਂ ਨਾਲ ਵਿਚਾਰ ਦੀ ਸਾਂਝ ਪਾਈ ਹੈ। ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਫੁੱਲਾਂ ਹੋ ਜਾਂਦੀਆਂ। ਗੁਰੂ ਰਾਮਦਾਸ ਦੇ ਦਰ ਘਰ ਦੇ ਸੇਵਕ ਜਾਣ ਕੇ ਬਖਸ਼ ਲੈਣਾ, ਗੁਰੂ ਅਤੇ ਗੁਰੂ ਦੀ ਸੰਗਤ ਸਮਰੱਥ ਹੈ, ਬਖਸ਼ਣ ਯੋਗ ਹੈ, ਕਿਰਪਾ ਕਰਨੀ, ਅਸੀਸ ਦੇਣੀ। ਸਤਿਗੁਰੂ ਜੀ ਦਾ, ਸਮੁੱਚੀ ਸੰਗਤ ਦਾ ਕੋਟ ਕੋਟ ਸ਼ੁਕਰਾਨਾ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫਿਰ ਪੜ ਸੁਣ ਲਈਏ ਜੀ।
ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਧ ਸੱਚੇ ਘਰ ਬਾਰਾ, ਨਾਨਕ ਨਿਰਮਲ ਨਾਦ ਸ਼ਬਦ ਧੁਨ, ਸੱਚ ਰਾਮੈ ਨਾਮ ਸਮਾਏ ਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।